ਦੀ ਚੋਟੀ ਦੀ ਨਰਗਿਸ, ਉਹ ਵੀ ਆਪਣੇ ਪਤੀ ਹਿੰਦੂ ਪਤੀ ਨਾਲ ਜਗਨਨਾਥ ਪੁਰੀ ਦੇ ਦਰਸ਼ਨ ਕਰਨ ਗਈ। ਦੋਹਾਂ ਨੂੰ ਰੋਕ ਦਿੱਤਾ ਪੁਜਾਰੀਆਂ ਨੇ। ਫਿਰ ਸ਼ੰਕਰਾਚਾਰੀਆਂ ਨੇ ਫੈਸਲਾ ਕੀਤਾ, ਪਤੀ ਜਾ ਸਕਦਾ, ਪਤਨੀ ਨਹੀਂ ਜਾ ਸਕਦੀ, ਮੁਸਲਮਾਨ ਹੈ, ਮੁਸਲਮਾਨ ਹੈ। ਕਹਿੰਦੇ ਥੋੜ੍ਹੀ ਕ੍ਰੋਧਿਤ ਵੀ ਹੋ ਗਈ ਸੀ ਇਹ ਫਿਲਮ ਸਟਾਰ, ਅਪਸ਼ਬਦ ਵੀ ਬੋਲ ਕੇ ਆਈ। ਬ੍ਰਾਹਮਣ ਕਹਿਣੇ ਕਿ ਤੂੰ ਜੋ ਕੁਝ ਕਹਿਣਾ ਹੈ ਕਹਿ, ਅੰਦਰ ਨਹੀਂ ਜਾ ਸਕਦੀ, ਵਾਪਸ ਜਾਓ, ਦਰਸ਼ਨ ਨਹੀਂ ਕਰਨ ਦਿੱਤੇ, ਅੰਦਰ ਨਹੀਂ ਜਾਣ ਦਿੱਤੇ। ਇਹ ਦੇਸ਼ ਦੇ ਵਿੱਚ ਘਟਨਾਵਾਂ ਘਟੀਆਂ ਨੇ। ਸ਼ੰਕਰਾਚਾਰੀਆ ਦੇ ਬਣਾਏ ਇਹ ਮੱਠ ਕਹਿੰਦੇ ਨੇ 4 ਮਹੀਨੇ ਇਹ ਮੰਡਨ ਮਿਸ਼ਰ ਦੀ ਪਤਨੀ ਕੋਲੋਂ ਮੌਲਤ ਮੰਗਦਾ ਹੈ। ਜਿਸ ਸੂਤਰ ਦਾ ਤੂੰ ਵਿਸ਼ਾ ਮੇਰੇ ਸਾਹਮਣੇ ਰੱਖਿਆ ਹੈ, ਇਹਦੀ ਮੈਂ ਸਟੱਡੀ ਕਰਕੇ ਆਵਾਂਗਾ। ਜੇ 4 ਮਹੀਨੇ ਦਾ ਮੌਲਤ ਦੇਵੇਂ, ਤੂੰ ਇੱਕ ਵਿਦਵਾਨ ਦੀ ਪਤਨੀ, ਇਤਨੀ ਫਰਾਗ ਦਿਲ ਹੈ, ਤਾਂ ਤੇ ਠੀਕ ਹੈ, ਨਹੀਂ ਤੇ ਮੈਂ ਹਾਰ ਮੰਨ ਲੈਂਦਾ, ਹਾਰ ਮੰਨ ਲੈਂਦਾ। ਇਮਾਨਦਾਰ ਪੁਰਸ਼ ਸੀ, ਸਮਾਧੀਲੀਨ ਪੁਰਸ਼ ਸੀ, ਬੜਾ ਮਹਾਨ ਗਿਆਨੀ ਪੁਰਸ਼ ਸੀ। ਹਾਰ ਮੰਨ ਲੈਂਦਾ ਮੈਂ ਤੇਰੇ ਅੱਗੋਂ, ਤੇ ਜੇ ਤੂੰ 4 ਮਹੀਨੇ ਦੀ ਮੈਨੂੰ ਮੌਲਤ ਦੇ ਸਕਦੀ ਹੈ, ਤੇ ਤੈਨੂੰ ਆਪਣੇ ਗਿਆਨ ਦੇ ਉੱਤੇ ਇਤਨਾ ਮਾਣ ਹੈ, ਤੂੰ 4 ਮਹੀਨੇ ਬਾਅਦ ਫਿਰ ਇਸ ਸੂਤਰ ਨੂੰ ਤੂੰ ਮੇਰੇ ਸਾਹਮਣੇ ਰੱਖੀ, ਫਿਰ ਆਪਾਂ ਵਿਚਾਰ ਵਟਾਂਦਰਾ ਕਰਾਂਗੇ। ਮੰਡਨ ਮਿਸ਼ਰ ਦੀ ਪਤਨੀ ਦਇਆ ਦੇ ਘਰ ਦੇ 'ਚ ਆ ਗਈ। ਇੱਕ ਚੋਟੀ ਦੇ ਵਿਦਵਾਨ ਨੂੰ, ਇੱਕ ਚੋਟੀ ਦੇ ਸੰਤ ਨੂੰ ਹੱਥ ਜੋੜ ਕੇ ਬੇਨਤੀ ਕਰਦਿਆਂ ਦੇਖ, ਕਹਿੰਦੇ ਕਿ ਠੀਕ ਹੈ, 4 ਮਹੀਨੇ ਬਾਅਦ ਵਿਚਾਰ ਕਰਾਂਗੇ, ਮੰਡਨ ਮਿਸ਼ਰ ਜੀ ਨਹੀਂ ਹਾਰੇ। ਕਹਿੰਦੇ ਨੇ 15 ਦਿਨਾਂ ਬਾਅਦ ਬਨਾਰਸ ਦਾ ਰਾਜਾ ਚਲਾਣਾ ਕਰ ਗਿਆ। ਉਸ ਰਾਜੇ ਦੀ ਲਾਸ਼, ਮੁਰਦਾ ਸਰੀਰ ਵਿੱਚ ਸ਼ੰਕਰਾਚਾਰੀਆਂ ਨੇ ਆਪਣਾ ਸੂਖਸ਼ਮ ਸਰੀਰ ਪਾ ਦਿੱਤਾ। ਇਹ ਭਾਰਤ ਦੀਆਂ ਕਥਾਵਾਂ। ਬਨਾਰਸ ਦੇ ਰਾਜੇ ਦੇ ਤਨ ਵਿੱਚ ਇਸ ਸੂਤਰ ਦਾ ਬੋਧ ਉਸਨੇ ਹਾਸਲ ਕੀਤਾ ਵੀ ਮੈਂ ਆਪਣੀ ਦੇਹੀ, ਇਹ ਦੇਹੀ, ਇਸ ਵਿੱਚ ਗਲਤਾਨ ਨਹੀਂ ਕਰਨੇ, ਕੋਈ ਡੰਗ ਲੱਗਣ ਲੱਭਣਾ ਸੀ, ਸੂਖਸ਼ਮ ਸਰੀਰ ਕੱਢਿਆ। ਲੇਕਿਨ ਸੂਖਸ਼ਮ ਸਰੀਰ ਦੀ ਤੇ ਸਾਰੀ ਖੇਡ, ਸੂਖਸ਼ਮ ਸਰੀਰ ਹੀ ਤੇ ਮੈਲਾ ਆਉਂਦਾ, ਇਹਦੀ ਮੈਲ ਤੇ ਪਾਣੀ ਨਾਲ ਅਸੀਂ ਧੋ ਦਿੰਦੇ ਹਾਂ, ਉਹਦੀ ਨਹੀਂ ਧੁੱਲਦੀ। ਔਰ ਉਹ ਮੈਲਾ ਆਉਂਦਾ ਸੀਮਾ ਤੋਂ ਵਧੇ ਹੋਏ ਹੰਕਾਰ ਨਾਲ, ਸੀਮਾ ਤੋਂ ਵਧੇ ਹੋਏ ਲੋਭ ਨਾਲ, ਸੀਮਾ ਤੋਂ ਵਧੇ ਹੋਏ ਕੰਮ ਨਾਲ, ਸੀਮਾ ਤੋਂ ਵਧੇ ਹੋਏ ਮੋਹ ਨਾਲ, ਭਿਅੰਕਰ ਕ੍ਰੋਧ ਨਾਲ ਉਹ ਸਰੀਰ ਮੈਲਾ ਆਉਂਦਾ ਹੈ, ਜੋ ਪਾਣੀ ਨਾਲ ਨਹੀਂ ਧੁੱਲਦਾ। ਪਾਣੀ ਪਹੁੰਚਦਾ ਹੀ ਨਹੀਂ, ਕਿਉਂਕਿ ਉਹ ਸਰੀਰ ਨਿਰਾਕਾਰ ਹੈ, ਉਹਦਾ ਆਕਾਰ ਨਹੀਂ ਹੈ। ਕਿਉਂਕਿ ਨਿਰਾਕਾਰ ਹੈ ਤਾਂ ਨਿਰੰਕਾਰ ਦੇ ਸੂਖਸ਼ਮ ਸਰੀਰ ਹੀ ਲੀਨ ਹੋ ਸਕਦਾ, ਇਹ ਨਹੀਂ ਹੈ, ਇੱਥੇ ਭਸਮ ਹੋ ਜਾਂਦਾ, ਇੱਥੇ ਹੀ ਖਾਕ ਹੋ ਜਾਂਦਾ, ਇੱਥੇ ਹੀ ਰਾਖ ਹੋ ਜਾਂਦਾ। ਅਗਲੀ ਯਾਤਰਾ ਤੇ ਸਾਡਾ ਸੂਖਸ਼ਮ ਸਰੀਰ ਜਾਂਦਾ ਹੈ। ਕਹਿੰਦੇ ਨੇ 4 ਮਹੀਨਿਆਂ ਬਾਅਦ ਇਸ ਤਰ੍ਹਾਂ ਦੀ ਹਾਲਤ ਸ਼ੰਕਰਾਚਾਰੀਆ ਨੇ ਸਿਰਫ 1 ਮਹੀਨਾ ਰੱਖੀ ਉਸ ਸਰੀਰ ਵਿੱਚ। ਸਾਰੇ ਲੋਕਾਂ ਨੂੰ ਮਹਿਸੂਸ ਹੋਇਆ ਇਹ ਰਾਜਾ, ਇਹਦਾ ਵਿਵਹਾਰ ਹੀ ਬਦਲਿਆ ਹੋਇਆ, ਬਨਾਰਸ ਦਾ ਰਾਜਾ, ਇਹ ਰਾਜਪਾਠ ਦੇ ਗੁਰ ਹੀ ਭੁੱਲ ਗਿਆ, ਉਹ ਰਾਜਨੀਤੀ ਚਲਾਉਂਦਾ ਹੀ ਨਹੀਂ ਸੀ। ਸ਼ੰਕਰਾਚਾਰੀਆ ਰਾਜਨੀਤਕ ਹੈ ਹੀ ਨਹੀਂ ਸਨ। ਲੋਕਾਂ ਨੂੰ ਸ਼ੱਕ ਤੇ ਸੀ, ਘਰ ਵਾਲਿਆਂ ਨੂੰ ਸ਼ੱਕ ਤੇ ਸੀ ਵੀ ਇਹ ਕੀ ਸਿਲਸਿਲਾ ਹੋ ਰਿਹਾ, ਇੱਥੇ ਬਿਲਕੁਲ ਬਦਲੇ ਹੋਏ, ਪ੍ਰਕਾਇਆ ਹੋਈ, ਸਰੀਰ ਹੋਈ ਹੈ, ਇਹ ਭੇਦ ਬਾਅਦ ਦੇ ਵਿੱਚ ਖੁੱਲੇ ਨੇ। ਸੂਖਸ਼ਮ ਸਰੀਰ ਨੂੰ ਆਪਣੇ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਮਾਂਡਲਾ ਪਹੁੰਚੇ ਨੇ ਸ਼ੰਕਰਾਚਾਰੀਆ। ਕਹਿੰਦੇ ਨੇ ਵਿਚਾਰ ਦੇ ਵਿੱਚ ਮੰਡਨ ਮਿਸ਼ਰ ਦੀ ਪਤਨੀ ਨੂੰ ਹਰਾ ਦਿੱਤਾ, ਪਰ ਮੰਡਨ ਮਿਸ਼ਰ ਦੀ ਪਤਨੀ ਹਾਰ ਮੰਨ ਕੇ ਇੱਕ ਗੱਲ ਕਹਿੰਦੀ ਹੈ, ਮੈਂ ਤੁਹਾਨੂੰ ਬਾਲ ਬ੍ਰਹਮਚਾਰੀ ਨਹੀਂ ਕਹਾਂਗੀ, ਤੁਹਾਡਾ ਸੂਖਸ਼ਮ ਸਰੀਰ ਭ੍ਰਸ਼ਟ ਹੋਇਆ, ਨਹੀਂ ਕਹਾਂਗੀ, ਤੁਸੀਂ ਮੈਨੂੰ ਹਰਾ ਕੇ ਵੀ ਨਹੀਂ ਹਰਾ ਸਕੇ, ਤੁਸੀਂ ਜਿੱਤ ਕੇ ਵੀ ਪੂਰਨ ਤੌਰ ਤੇ ਜੇਤੂ ਨਹੀਂ ਹੋ। ਇਹ ਗਾਥਾਵਾਂ ਭਾਰਤ ਵਿੱਚ ਪ੍ਰਚਲਿਤ ਨੇ। ਮੈਂ ਅਰਜ਼ ਕਰਾਂ, ਇਹ ਕਥਾ ਕੀਰਤਨ ਇਸ ਸਥੂਲ ਸਰੀਰ ਵਾਸਤੇ ਨਹੀਂ ਹੈ, ਸੂਖਸ਼ਮ ਵਾਸਤੇ ਹੈ। ਸੂਖਸ਼ਮ ਸਰੀਰ ਨੂੰ ਚਾਹੀਦਾ ਹੈ ਅੰਨ ਪਾਣੀ। ਸਾਡੇ ਤ੍ਰੈ ਮਨ ਦੇਹੁਰੀ ਚੱਲੇ ਪਾਣੀ ਅੰਨ। ਇਸ ਸਾਡੇ ਮਨ, ਸਾਡੇ ਤ੍ਰੈ ਮਨ, ਇਹ ਪੁਰਾਣਾ ਮਨ, 28 ਸੇਰਾਂ ਦਾ ਮਨ, ਬਾਬੇ ਫਰੀਦ ਦੇ ਸਮੇਂ ਮੁਲਤਾਨ ਦੇ ਜੋ ਮਨ ਹੁੰਦਾ ਸੀ, ਇਹ ਤੇ ਅੰਨ ਪਾਣੀ ਦੇ ਆਸਰੇ ਤੇ ਚੱਲਦਾ ਹੈ। ਰੋਜ਼ ਰੋਜ਼ ਮਨੁੱਖ ਨੇ ਭੋਜਨ ਸਵੱਛ ਕਰ ਲਿਆ, ਸਾਫ ਸੁਥਰਾ ਕਰ ਲਿਆ, ਪਾਣੀ ਫਿਲਟਰ ਸ਼ੁਦਾ ਪੀਣ ਲੱਗ ਪਿਆ। ਜਿਤਨਾ ਅੱਜ ਮਨੁੱਖ ਨੇ ਪਾਣੀ ਸਾਫ ਕਰ ਲਿਆ, ਪਹਿਲੇ ਇਤਨਾ ਸਾਫ ਪਾਣੀ ਨਹੀਂ ਪੀਂਦਾ ਸੀ, ਜੋੜਾਂ ਦਾ ਪੀ ਲੈਂਦਾ ਸੀ, ਵਗਦੀਆਂ ਹੋਈਆਂ ਨਦੀਆਂ ਨਾਲਿਆਂ ਦਾ ਪਾਣੀ ਪੀ ਲੈਂਦਾ ਸੀ, ਝੀਲਾਂ ਦਾ ਪੀ ਲੈਂਦਾ ਸੀ, ਕੌਣ ਫਿਲਟਰ ਕਰਦਾ ਸੀ? ਅੱਜ ਉਸ ਦੇ ਚੋਂ ਸਾਰਾ ਪ੍ਰਦੂਸ਼ਣ ਹਟਾ ਕੇ ਸਵੱਛ ਨਿਰਮਲ ਜਲ ਔਰ ਸਵੱਛ ਭੋਜਨ, ਇਸ ਅਸਥੂਲ ਸਰੀਰ ਵਾਸਤੇ ਜਿਤਨਾ ਸਵੱਛ ਭੋਜਨ ਹੋ ਗਿਆ, ਸੂਖਸ਼ਮ ਸਰੀਰ ਵਾਸਤੇ ਉਤਨਾ ਹੀ ਗੰਦਾ ਭੋਜਨ ਹੈ। ਗੰਦੀਆਂ ਫਿਲਮਾਂ, ਗੰਦਾ ਸਾਹਿਤ, ਗੰਦੇ ਦ੍ਰਿਸ਼। ਫਿਲਮ ਦੇ ਨਾਲ ਕੋਈ ਪੇਟ ਭਰਦਾ ਹੈ, ਕੋਈ ਸਰੀਰ ਦੀ ਲੋੜ ਦੀ ਪੂਰਤੀ ਆਉਂਦੀ ਹੈ? ਨਹੀਂ, ਇਹ ਸੂਖਸ਼ਮ ਸਰੀਰ, ਇਹ ਸਭ ਸੂਖਸ਼ਮ ਸਰੀਰ ਨੂੰ ਦਿੱਤਾ ਜਾ ਰਿਹਾ। ਇਹ ਗੰਦੇ ਦ੍ਰਿਸ਼ ਅੱਖਾਂ ਦੇ ਰਾਹੀਂ ਸਭ ਸੂਖਸ਼ਮ ਸਰੀਰ ਦੇ ਜਾਂਦੇ ਨੇ। ਇਹ ਗਲਤ ਕਹਾਣੀਆਂ ਸਭ ਅੱਖਾਂ ਦੇ ਰਾਹੀਂ ਸੂਖਸ਼ਮ ਸਰੀਰ ਦੇ ਜਾ ਰਹੇ। ਜਿਤਨਾ ਤਨ ਦਾ ਭੋਜਨ ਸਵੱਛ ਹੋਇਆ, ਉਤਨਾ ਹੀ ਸੂਖਸ਼ਮ ਸਰੀਰ ਦਾ ਭੋਜਨ ਗੰਦਾ ਹੋ ਗਿਆ। ਜਿਤਨਾ ਤਨ ਲਈ ਪਾਣੀ ਨਿਰਮਲ ਹੋਇਆ, ਉਤਨਾ ਹੀ ਮਨ ਦੀ ਖੁਰਾਕ ਗੰਦੀ ਹੋ ਗਈ ਹੈ, ਗਲਾਜ਼ਤ ਨਾਲ ਭਰ ਗਈ। ਸੂਖਸ਼ਮ ਸਰੀਰ ਦੇ ਪ੍ਰੇਮ ਆਉਂਦਾ ਸੀ, ਪਰਿਵਾਰ ਆਉਂਦੇ ਸਨ, ਰਿਸ਼ਤੇਦਾਰੀ ਆਉਂਦੀ ਸੀ, ਸਾਰੀ ਦੁਨੀਆਂ ਟੁੱਟਦੀ ਜਾ ਰਹੀ ਹੈ। ਨਾਨਕੇ ਦਾਦਕੇ ਸਹੁਰੇ ਸਾਰੀ ਦੁਨੀਆਂ ਟੁੱਟਦੇ ਜਾ ਰਹੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇੱਕ ਮੂਲ ਜਿਹੜਾ ਸੰਬੰਧ ਹੈ ਜੋ ਨਾਨਕੇ ਦਾਦਕੇ ਸਹੁਰਿਆਂ ਨੂੰ ਜਨਮ ਦਿੰਦਾ ਹੈ, ਪਤੀ ਪਤਨੀ ਦਾ, ਉਹ ਵੀ ਅੱਧੇ ਤੋਂ ਜ਼ਿਆਦਾ ਰਿਸ਼ਤੇ ਤਲਾਕ ਹੋ ਜਾ ਰਹੇ ਨੇ। ਹਾਲਾਤ ਬੁਰੇ ਨੇ, ਭਾਰਤ ਦੇ ਵਿੱਚ ਵੀ ਬਬਾ ਫੈਲ ਗਈ ਹੈ। ਮੈਨੂੰ ਸਰਦਾਰ ਨਰਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਦਿੱਲੀ ਵਿੱਚ, ਕਹਿੰਦੇ ਗਿਆਨੀ ਜੀ ਕੀ ਕਰੀਏ, 1700 ਮੁਕੱਦਮੇ ਮੇਰੇ ਕੋਲ ਨੇ, ਸਿਰਫ ਮੇਰੇ ਕੋਲ, ਬਾਕੀ ਵਕੀਲਾਂ ਦੀ ਗੱਲ, ਜਿਹਦੇ 'ਚ ਕਿਧਰੇ ਪਤੀ ਨੇ ਤਲਾਕ ਮੰਗਿਆ, ਕਿਧਰੇ ਪਤਨੀ ਨੇ ਮੰਗਿਆ, ਸਿਰਫ ਦਿੱਲੀ ਦੇ 'ਚ ਇੱਕ ਵਕੀਲ ਕੋਲ, ਹਜ਼ਾਰਾਂ ਵਕੀਲ ਨੇ ਉੱਥੇ, ਹਜ਼ਾਰਾਂ ਮੁਕੱਦਮੇ ਨੇ, ਅਤੇ ਸਿਰਫ ਦਿੱਲੀ ਦੇ 'ਚ, ਅਤੇ ਸਾਰੇ ਦੇਸ਼ 'ਚ ਕਿਤਨੇ ਆਉਣਗੇ? ਡਾਕਟਰ ਮਨਜੀਤ ਸਿੰਘ ਨੇ ਮੈਨੂੰ ਉੱਥੇ ਬੈਕਰਸਫੀਲਡ ਦੇ 'ਚ ਦੱਸਿਆ, ਗਿਆਨੀ ਜੀ ਇੱਥੇ ਤੇ 83% ਕੈਲੀਫੋਰਨੀਆ 'ਚ ਸ਼ਾਦੀਆਂ ਤਲਾਕ ਹੋ ਜਾਂਦੀਆਂ, ਰਿਸ਼ਤੇ ਟੁੱਟ ਜਾਂਦੇ, 83% 83% ਟੁੱਟ ਜਾਂਦੇ। ਨਾਨਕੇ ਦਾਦਕਿਆਂ ਦੀ ਸੋਰ ਜੋ ਹੈ, ਸਹੁਰਿਆਂ ਦੀ ਕੌਣ ਚਿੰਤਾ ਕਰੇ, ਮੂਲ ਰਿਸ਼ਤਾ ਜੋ ਨਾਨਕੇ ਦਾਦਕਿਆਂ ਸਹੁਰਿਆਂ ਨੂੰ ਜਨਮ ਦਿੰਦਾ ਸੀ, ਉਹਦੇ 'ਚ ਹੀ ਦਰਾੜਾਂ ਪੈ ਗਈਆਂ ਨੇ। ਪਤੀ ਪਤਨੀ ਦਾ ਰਿਸ਼ਤਾ ਪਹਿਲੇ ਕਦੀ ਜਦ ਦੋ ਬੰਦੇ ਮਿਲਦੇ ਹੁੰਦੇ ਸਨ, ਕਿਧਰੇ ਵੀ ਬੱਚਿਆਂ ਦੀ ਪੁੱਜਦੇ ਸਨ, ਚਾਚਿਆਂ ਦੀ ਪੁੱਜਦੇ ਸਨ, ਤਾਇਆਂ ਦੀ ਪੁੱਜਦੇ ਸਨ, ਹੁਣ ਇਹ ਗੱਲ ਸਾਰੀ ਖਤਮ ਹੋ ਗਈ, ਪਰਿਵਾਰ ਤੇ ਟੁੱਟਦੇ ਜਾ ਰਹੇ ਨੇ, ਟੁੱਟ ਗਏ, ਰਿਸ਼ਤੇਦਾਰੀਆਂ ਤੇ ਭੰਗ ਹੋ ਗਈਆਂ, ਨਹੀਂ ਰਹੀਆਂ। ਸੂਖਸ਼ਮ ਢਾਂਚਾ ਜਦ ਮਿਲਨਸਾਰੀ ਦਾ ਜਜ਼ਬਾ ਰੱਖਦਾ ਸੀ, ਅੰਦਰ ਬਹੁਤ ਕੁਛ ਰੱਖਦਾ ਸੀ, ਹੁਣ ਮੈਂ ਅਰਜ਼ ਕਰਾਂ, ਜੋ ਮੈਂ ਖਾਧਾ ਹੈ, ਜੋ ਮੈਂ ਪੀਤਾ ਹੈ, ਉਹੀ ਮੇਰਾ ਤਨ ਹੈ। ਮੈਂ ਜੋ ਬਣਿਆ, ਤੁਸੀਂ ਜੋ ਬਣੇ, ਗੁਸਤਾਖੀ, ਮਾਂ ਬਾਪ ਨੇ ਜੋ ਖਾਧਾ, ਮਾਂ ਬਾਪ ਨੇ ਜੋ ਪੀਤਾ, ਉਸ ਤੋਂ ਬਣਿਆ। ਮਾਂ ਕੀ ਰਕਤ ਪਿਤਾ ਬਿੰਦਾਰ, ਬਿੰਦ ਤੇ ਜਿਨ ਪਿੰਡ ਕੀਆ, ਅਗਨ ਕੁੰਡ ਰਹਾਇਆ, ਦਸਮਾ ਸਮਾ ਥਾ ਉਧਰ ਰੱਖਿਆ, ਬਾਹਰ ਲਾ ਗਈ ਮਾਇਆ। ਸਰੀਰ ਸਾਨੂੰ ਜਿਹੜਾ ਪਹਿਲੇ ਰੂਪ ਵਿੱਚ ਮਿਲਿਆ, ਇਹ ਸਾਡਾ ਖਾਧਾ ਪੀਤਾ ਨਹੀਂ ਹੈ, ਮਾਂ ਬਾਪ ਦਾ ਖਾਧਾ ਪੀਤਾ ਹੈ। ਮਾਂ ਨੇ ਜੋ ਖਾਧਾ ਖੂਨ ਬਣਿਆ, ਪਿਤਾ ਨੇ ਜੋ ਖਾਧਾ ਬਿੰਦ ਬਣਿਆ, ਰਕਤ ਬਿੰਦ ਕਰ ਨਿਮਿਆ, ਅਗਨ ਉਧਰ ਮਜਾਰ, ਉਸ ਬਿੰਦ ਤੋਂ, ਉਸ ਲਹੂ ਤੋਂ ਇੱਕ ਮਨੁੱਖੀ ਬੱਚੇ ਦਾ ਜਨਮ ਹੋਇਆ, ਇੱਕ ਢਾਂਚੇ ਦਾ ਜਨਮ ਹੋਇਆ। ਫਿਰ ਇਹ ਢਾਂਚਾ ਅੰਨ ਪਾਣੀ ਦੇ ਆਸਰੇ ਤੇ ਵੱਧਦਾ ਗਿਆ, ਵੱਧਦਾ ਗਿਆ। ਜੋ ਮੈਂ ਖਾਧਾ ਉਹੀ ਮਾਸ ਬਣਦਾ ਗਿਆ, ਉਹੀ ਚਰਬੀ ਬਣਦਾ ਗਿਆ। ਜੋ ਮੈਂ ਪੀਤਾ ਹੈ, ਜੋ ਮੈਂ ਖਾਧਾ ਹੈ, ਉਹਦੇ ਨਾਲ ਹੀ ਸਰੀਰ ਦਾ ਵਿਕਾਸ ਹੁੰਦਾ ਗਿਆ। ਇੰਝ ਕਹਿ ਲਓ, ਸਰੀਰ ਕੀ ਹੈ? ਰੋਟੀਆਂ ਦਾ ਢੇਰ, ਹੋਰ ਕੀ ਹੈ? ਪਾਣੀ ਦਾ ਢੇਰ, ਇਸ ਤੋਂ ਇਲਾਵਾ ਹੋਰ ਕੀ ਹੈ? ਸਾਡੇ ਤ੍ਰੈ ਮਨ ਦੇਵਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੇ ਵਿੱਚ ਵੱਤ ਅਸੋਣੀ ਬੰਨ। ਇਹ ਭੋਜਨ ਹੈ, ਸੂਖਸ਼ਮ ਸਰੀਰ ਭੋਜਨ ਦੇ ਆਸਰੇ ਤੇ ਨਹੀਂ ਜੀਵੇਗਾ, ਕਤਈ ਨਹੀਂ ਜੀਵੇਗਾ। ਇਹ ਗੱਲ ਵੱਖਰੀ ਹੈ ਕਿ ਸੂਖਸ਼ਮ ਸਰੀਰ ਤਨ ਦੀ ਸੰਗਤ ਕਰ ਕਰਕੇ ਸਰੀਰ ਦੀਆਂ ਲੋੜਾਂ ਨੂੰ ਲੋਭ ਬਣਾ ਲੈਂਦਾ ਹੈ। ਜੈਸੇ ਮਨੁੱਖ ਨੂੰ ਭੁੱਖ ਲੱਗੀ ਹੈ ਤੇ ਖਾ ਰਿਹਾ ਭੋਜਨ, ਭੁੱਖ ਮਿਟ ਗਈ। ਸੂਖਸ਼ਮ ਸਰੀਰ ਕਹਿੰਦਾ ਰਸਤੇ ਹੈ, ਹੋਰ ਛੱਕ ਹੋਰ ਛੱਕ, ਤੋਂ ਭੋਜਨ ਲੋਭ ਬਣ ਗਿਆ, ਧਨ ਵੀ ਲੋਭ ਬਣ ਜਾਂਦਾ ਹੈ, ਰੂਪ ਵੀ ਲੋਭ ਬਣ ਜਾਂਦਾ ਹੈ। ਫਿਰ ਲੋਭ ਦੀਆਂ ਅਨੰਤ ਦਿਸ਼ਾਵਾਂ ਨੇ, ਪ੍ਰਭਤਾ ਦਾ ਲੋਭ, ਧਨ ਸੰਪਦਾ ਦਾ ਲੋਭ, ਰੂਪ ਰੰਗ ਦਾ ਲੋਭ, ਫਿਰ ਲੋਭ ਸੰਗ੍ਰਹਿ ਕਰਨਾ ਚਾਹੁੰਦਾ ਹੈ। ਸੱਤਵੇਂ ਸਾਂਝ ਕੀਆ ਘਰਵਾਸ, ਅੱਠਵੇਂ ਕ੍ਰੋਧ ਹੋਆ ਤਨਨਾਸ, ਸੰਗ੍ਰਹਿ ਕਰਨਾ ਚਾਹੁੰਦਾ ਹੈ। ਲੋਭ ਕਹਿੰਦਾ ਨਹੀਂ, ਸਿਰ ਮੈਂ ਵਰਤਣਾ ਥੋੜ੍ਹੀ ਹੈ, ਸੰਗ੍ਰਹਿ ਕਰਨਾ ਹੈ, ਪਹਾੜ ਲਾਣੇ ਨੇ। ਤੋ ਹੰਕਾਰ ਕਹਿੰਦਾ ਪ੍ਰਭਤਾ ਐਸੀ ਚਾਹੀਦੀ ਹੈ, ਮੈਂ ਸਾਰੀ ਦੁਨੀਆਂ ਦਾ ਰਾਜਾ ਹੋਵਾਂ। ਜੈਸੇ ਸਿਕੰਦਰ ਕਹਿੰਦਾ ਸੀ ਸਾਰੀ ਦੁਨੀਆਂ ਦਾ ਰਾਜਾ, ਇਹ ਕੀ ਪਿੰਡ ਦੇ ਚੌਧਰੀ ਜਾਂ ਕਿਸੇ ਮੱਲਿਆ ਗੱਲਈ ਦੇ ਚੌਧਰੀ ਜਾਂ ਘਰ ਦੇ ਚੌਧਰੀ ਜਾਂ ਕਿਸੇ ਦੇਸ਼ ਦੇ ਚੌਧਰੀ, ਨਹੀਂ ਸਾਰੀ ਦੁਨੀਆਂ ਦੇ ਚੌਧਰੀ। ਸਿਕੰਦਰ ਦੀ ਸੋਚਣੀ ਇਹ ਸੀ, ਪੋਰਸ ਦੀ ਸੋਚਣੀ ਇਹ ਸੀ, ਹੋਰ ਬੜੇ ਬੜੇ ਰਾਜੇ ਮਹਾਰਾਜਿਆਂ ਦੀ ਸੋਚਣੀ ਇਹ ਸੀ, ਸਾਰੀ ਦੁਨੀਆਂ ਦੇ ਲੀਡਰ, ਸਾਰੀ ਦੁਨੀਆਂ ਦੇ ਚੌਧਰੀ। ਸੀਮਾ ਕਿਧਰੇ ਹੈ? ਬਣਦੀ ਨਹੀਂ ਹੰਕਾਰ ਦੀ, ਧਨ ਦੀ ਸੀਮਾ ਨਹੀਂ ਬਣਦੀ, ਰੂਪ ਦੀ ਸੀਮਾ ਵੀ ਨਹੀਂ ਬਣਦੀ। ਮੇਰੇ ਪੜ੍ਹਨ ਦੇ ਚ ਆਇਆ, ਇਸ ਵਕਤ ਮਰਾਕੋ ਦੇ ਬਾਦਸ਼ਾਹ ਦੀ 1000 ਬੇਗਮਾਂ ਨੇ, ਇਸ ਤੋਂ ਪਹਿਲੇ ਜਿਹੜਾ ਨਿਜ਼ਾਮ ਹੈਦਰਾਬਾਦ ਸੀ ਉਸਦੀਆਂ 600 ਬੇਗਮਾਂ ਸਨ, ਇੱਕ ਪੰਜਾਬ ਦੇ ਮਹਾਰਾਜੇ ਦੀਆਂ 400 ਰਾਣੀਆਂ ਸਨ। ਫਿਰ ਸੰਗ੍ਰਹਿ ਕਰਨਾ, ਲੋਭ ਲੋਭ, ਕਿਧਰੇ ਧਨ ਦਾ ਲੋਭ, ਕਿਧਰੇ ਪ੍ਰਭਤਾ ਦਾ ਲੋਭ, ਕਿਧਰੇ ਰੂਪ ਰੰਗ ਦਾ ਲੋਭ। ਲੋਭ ਦੇ ਫਿਰ ਕਈ ਰੂਪ ਬਣਦੇ ਨੇ, ਹੰਕਾਰ ਲੋਭ ਔਰ ਵਾਸ਼ਨਾ। ਇਸ ਦੇ ਨਾਲ ਸੂਖਸ਼ਮ ਢਾਂਚਾ ਮਨੁੱਖ ਦਾ ਅਪਵਿੱਤਰ ਹੋ ਜਾਂਦਾ ਹੈ, ਭ੍ਰਸ਼ਟ ਹੋ ਜਾਂਦਾ ਹੈ। ਇੱਕ ਦਿਨ ਇਹ ਤਨ ਤੇ ਨਾਸ ਹੋ ਜਾਂਦਾ ਹੈ, ਕਿਉਂਕਿ ਬੁੱਢਾ ਹੁੰਦਾ, ਉਹ ਬੁੱਢਾ ਹੁੰਦਾ ਨਹੀਂ, ਇਸ ਚੱਕਰ 'ਚ ਨਾ ਪੈਣਾ। ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ, ਤਨ ਬੁੱਢਾ ਹੋ ਗਿਆ ਹੈ, ਮਨ ਬੁੱਢਾ ਨਹੀਂ ਆਉਂਦਾ, ਇਸ ਚੱਕਰ 'ਚ ਨਾ ਪੈਣਾ। ਅਗਰ ਤਨ ਦੀ ਮੌਤ ਹੀ ਮਨ ਦੀ ਮੌਤ ਹੈ, ਸਤਸੰਗ ਕਰਨ ਦੀ ਲੋੜ ਹੀ ਨਹੀਂ, ਜਪ ਤਪ ਕਰਨ ਦੀ ਲੋੜ ਹੀ ਨਹੀਂ। ਤਨ ਨੂੰ ਪ੍ਰਕਿਰਤੀ ਦਾ ਨਿਯਮ ਇੱਕ ਦਿਨ ਖਤਮ ਕਰ ਦੇਗਾ, ਬੁੱਢਾ ਕਰ ਦੇਗਾ, ਕਮਜ਼ੋਰ ਕਰ ਦੇਗਾ, ਖਤਮ ਕਰ ਦੇਗਾ। ਅਤੇ ਤਨ ਮੂਲ ਰੂਪ ਦੇ ਤੇ ਆਖਿਰ ਭੋਜਨ ਤੋਂ ਬਣਿਆ, ਅਤੇ ਭੋਜਨ ਮੂਲ ਰੂਪ ਦੇ ਬਣਿਆ ਮਿੱਟੀ ਤੋਂ, ਸਾਡੀਆਂ ਸਾਰੀਆਂ ਲੋੜਾਂ ਮਿੱਟੀ ਪੂਰੀ ਕਰਦੀ ਹੈ। ਇਸ ਮਿੱਟੀ ਦੇ ਵਿੱਚ ਪਰਮਾਤਮਾ ਨੇ ਜੋ ਕੁਝ ਪਾ ਦਿੱਤਾ, ਇੱਕੋ ਹੀ ਦਫ਼ਾ ਪਾਇਆ, ਜੋ ਕੁਝ ਪਾਇਆ ਸੋ ਏਕਾ ਵਾਰ। ਅਨੰਤ ਕਾਲ ਤੋਂ ਮਨੁੱਖ ਇਹਦੇ ਚੋਂ ਸੋਨਾ ਕੱਢ ਲਿਆ, ਲੋਹਾ ਕੱਢ ਰਿਹਾ, ਪੱਥਰ ਕੱਢ ਰਿਹਾ, ਤਾਂਬਾ ਕੱਢ ਰਿਹਾ, ਜਸਤ ਤਰ੍ਹਾਂ ਤਰ੍ਹਾਂ ਦੀ ਮੈਦਨੀ ਆਦਿ ਕੱਢ ਰਿਹਾ, ਅੰਨ ਕੱਢ ਰਿਹਾ, ਧਨ ਕੱਢ ਰਿਹਾ। ਧਰਤੀ ਇਹ ਨਹੀਂ ਅਗਦੇ ਹੁਣ ਬਸ ਕਰ, ਛੱਡ ਹੁਣ, ਜੋ ਕੁਝ ਪਾਇਆ ਸੋ ਏਕਾ ਵਾਰ। ਉਸ ਭੰਡਾਰੀ ਨੇ ਐਸਾ ਭੰਡਾਰਾ ਪਾਇਆ, ਮੁੱਕਣ ਦੇ ਚ ਨਹੀਂ ਆ ਰਿਹਾ। ਮਨੁੱਖ ਹੀ ਮੁੱਕ ਜਾਂਦੇ ਨੇ, ਭੰਡਾਰਾ ਨਹੀਂ ਮੁੱਕਦਾ, ਧਰਤੀ ਉਸੇ ਤਰ੍ਹਾਂ ਭਰੀ ਪਈ ਹੈ। ਕੋਈ ਇੰਡੀਆ ਦੇ ਟਾਟਾ ਕੰਪਨੀ 110 ਸਾਲ ਤੋਂ ਲੋਹਾ ਕੱਢ ਰਹੀ ਹੈ ਇੱਕ ਪਹਾੜ ਦੇ ਚੋਂ, ਤੇ ਪਤਾ ਹੈ ਪਿਛਲੇ ਦਿਨੀ ਜੋ ਰਿਪੋਰਟ ਆਈ, ਉਹ ਕਹਿੰਦੇ ਨੇ ਅਸੀਂ ਸੌਵਾਂ ਹਿੱਸਾ ਵੀ ਨਹੀਂ ਕੱਢ ਸਕੇ, ਇੰਨਾ ਹੈ, ਇੰਨਾ ਪਿਆ 110 ਸਾਲ ਦੇ ਚ। ਜਦਕਿ ਇਤਨਾ ਲੋਹਾ ਉੱਥੇ ਬਣਦਾ ਹੈ, ਸਾਰੀ ਦੁਨੀਆ 'ਚ ਭੇਜਦੇ ਨੇ, ਕਹਿੰਦੇ ਨੇ ਸੌਵਾਂ ਹਿੱਸਾ ਵੀ ਨਹੀਂ ਕੱਢ ਸਕੇ, ਇਤਨਾ ਪਿਆ, ਇਤਨਾ ਸਾਰੀ ਦੁਨੀਆ 'ਚ ਕਿਤਨਾ ਪਿਆ, ਕਿਤਨਾ ਤਾਂਬਾ ਪਿਆ, ਕਿਤਨਾ ਮਾਰਬਲ ਪਿਆ, ਕਿਤਨਾ ਲੋਹਾ ਪਿਆ, ਕਿਤਨਾ ਜਸਤ ਪਿਆ, ਹੋਰ ਤਰ੍ਹਾਂ ਤਰ੍ਹਾਂ ਦੀਆਂ ਧਾਤੂਆਂ ਪਈਆਂ ਨੇ, ਕਿਤਨਾ ਸੋਨਾ ਪਿਆ, ਮੁੱਕਿਆ ਨਹੀਂ ਹੈ। ਇਹ ਵੀ ਮੈਂ ਅਰਜ਼ ਕਰਾਂ, ਕਿਤਨੇ ਹੀਰੇ ਪਏ ਨੇ, ਕਿਤਨੇ ਮੋਤੀ ਪਏ ਨੇ ਸਾਗਰ ਦੇ 'ਚ। ਜੋ ਕੁਝ ਪਾਇਆ ਸੋ ਏਕਾ ਵਾਰ, ਮੁੱਕੇ ਨਹੀਂ ਨੇ। ਮਨੁੱਖ ਮੁੱਕ ਜਾਂਦੇ ਨੇ, ਖੋਦਣ ਵਾਲੇ ਮੁੱਕ ਜਾਂਦੇ ਨੇ, ਪ੍ਰਾਪਤ ਕਰਨ ਵਾਲੇ ਮੁੱਕ ਜਾਂਦੇ ਨੇ, ਭੰਡਾਰਾ ਨਹੀਂ ਮੁੱਕਦਾ, ਉਹ ਨਹੀਂ ਮੁੱਕਦਾ। ਤੋ ਮੈਂ ਅਰਜ਼ ਕਰਾਂ, ਤਨ ਦੀ ਮੌਤ ਮਨ ਦੀ ਮੌਤ ਨਹੀਂ ਹੈ, ਮਨ ਨਵੀਂ ਯਾਤਰਾ ਤੇ ਚੱਲ ਪੈਂਦਾ ਹੈ। ਤਨ ਖਾਕ ਦੇ ਚ ਲੀਨ ਹੋਵੇ, ਇਹ ਪ੍ਰਕਿਰਤੀ ਦਾ ਨਹੀਂ, ਐਵੇਂ ਬਣਿਆ ਜੋ ਖਾਕ ਚੋਂ ਹੈ। ਮਿੱਟੀ ਤੋਂ ਭੋਜਨ ਬਣਦਾ, ਭੋਜਨ ਤੋਂ ਰਕਤ ਬਿੰਦ ਬਣਦਾ, ਰਕਤ ਬਿੰਦ ਤੋਂ ਮਨੁੱਖੀ ਢਾਂਚਾ ਬਣਦਾ। ਫਿਰ ਕੁਦਰਤ ਜਿੱਥੋਂ ਤਨ ਦੀ ਉਤਪਤੀ ਹੈ ਉਸੇ 'ਚ ਲੀਨ ਕਰ ਦਿੰਦੀ ਹੈ, ਪ੍ਰਕਿਰਤੀ ਕਰਦੀ ਹੈ, ਇਹ ਪਰਮਾਤਮਾ ਹੀ ਕਰਦਾ ਸਭ ਨੂੰ। ਮਰੇ ਹੋਏ ਪਸ਼ੂ ਵੀ ਮਿੱਟੀ ਹੋ ਜਾਂਦੇ ਨੇ, ਖਾਕ ਹੋ ਜਾਂਦੇ ਨੇ ਜੰਗਲਾਂ ਦੇ ਵਿੱਚ। ਮਨੁੱਖ ਨੂੰ ਜਲਾਓ ਨਾ, ਦਫਨ ਨਾ ਕਰੋ, ਆਖਿਰ ਪਿਆ ਪਿਆ ਮਿੱਟੀ ਹੋ ਜਾਏਗਾ ਔਰ ਕੀ ਹੈ, ਖਾਕ ਹੋ ਜਾਏਗਾ। ਮਿੱਟੀ ਤੋਂ ਬਣਿਆ ਸਰੀਰ ਪ੍ਰਕਿਰਤੀ ਆਖਿਰ ਇਸ ਨੂੰ ਮਿੱਟੀ ਕਰ ਦਿੰਦੀ ਹੈ, ਪਰ ਜੋਤ ਸਰੂਪ ਹੈ, ਮਨ ਤੋਂ ਜੋਤ ਸਰੂਪ ਹੈ, ਉਹ ਮਿੱਟੀ ਦਾ ਪੁਤਲਾ ਨਹੀਂ ਹੈ, ਉਹ ਮਿੱਟੀ ਤੋਂ ਬਣਿਆ ਵੀ ਨਹੀਂ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹ ਜੋਤ ਜਿਤਨੇ ਚਿਰ ਤੱਕ ਪਰਮ ਜੋਤ ਦੇ ਚ ਲੀਨ ਨਹੀਂ ਆਉਂਦੀ, ਮੁੜ ਮੁੜ ਕੇ ਤਨ ਮਿਲਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ, ਇਹ ਚੋਲਾ ਉਸਨੂੰ ਮਿਲਦਾ ਰਹੇਗਾ, ਇਹ ਜੰਮਦਾ ਰਹੇਗਾ, ਮਰਦਾ ਰਹੇਗਾ। ਇਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸ਼ਨਾ ਬੱਦਾ ਆਵੇ ਜਾ। ਕਈ ਯੁਗਾਂ ਤੋਂ ਇਹ ਜਿਹੜਾ ਮੇਰਾ ਤਨ ਹੈ, ਕਈ ਯੁਗਾਂ ਤੋਂ ਚੱਲ ਰਿਹਾ, ਬਾਰ ਬਾਰ ਇਹ ਮਿਟ ਜਾਂਦਾ, ਹੋਰ ਤਨ, ਇਹ ਮਿਟ ਜਾਂਦਾ, ਹੋਰ ਤਨ। ਵਾਸ਼ਨਾ ਸੂਕਸ਼ਮ ਸਰੀਰ ਨੂੰ ਫਿਰ ਤਨ ਦੇ ਚ ਪਾ ਦਿੰਦੀ ਹੈ। ਹੁਣ ਮੈਂ ਫਿਰ ਦੁਹਰਾਵਾਂ, ਆਪ ਸਾਰੇ ਸਿਆਣੇ ਬੈਠੇ ਹੋ, ਤਨ ਦੀ ਮੌਤ ਵਾਸ਼ਨਾ ਦੀ ਮੌਤ ਨਹੀਂ ਹੈ। ਤਨ ਬਿਰਧ ਹੋ ਗਿਆ, ਵਾਸ਼ਨਾ ਬੁੱਢੀ ਨਹੀਂ ਆਉਂਦੀ, ਕਤਈ ਨਹੀਂ ਆਉਂਦੀ। ਤਨ ਰੋਗੀ ਵੀ ਹੋ ਸਕਦਾ, ਵਾਸ਼ਨਾ ਰੋਗੀ ਨਹੀਂ ਆਉਂਦੀ। ਵਾਸ਼ਨਾ ਹੈ ਹੀ ਰੋਗ, ਉਸਨੂੰ ਹੋਰ ਕੀ ਰੋਗੀ ਬਣਾਉਣਾ, ਉਹ ਸੂਕਸ਼ਮ ਸਰੀਰ ਦੇ ਚ ਰਹਿੰਦੀ ਹੈ, ਵਿਚਾਰਾਂ ਦੇ ਚ ਰਹਿੰਦੀ ਹੈ, ਸੋਚਣੀ ਦੇ ਚ ਰਹਿੰਦੀ ਹੈ, ਯਾਦਾਂ ਦੇ ਚ ਰਹਿੰਦੀ ਹੈ। ਸੂਕਸ਼ਮ ਸਰੀਰ ਇੱਕ ਹਵਾ ਦੀ ਤਰ੍ਹਾਂ ਹੈ, ਨਿਰਾਕਾਰ ਹੈ ਔਰ ਪੂਰੇ ਸਰੀਰ ਦੇ ਅੰਦਰ ਹੈ। ਅਸਥੂਲ ਤੇ ਸੂਕਸ਼ਮ ਦਾ ਸੰਬੰਧ ਜੋੜ ਕੇ ਰੱਖਿਆ ਹੋਇਆ ਹੈ ਪਵਨ ਨੇ, ਇਸ ਵਾਸਤੇ ਪਵਨ ਨੂੰ ਥੰਬਾ ਕਿਹਾ, ਜਲ ਕੀ ਬੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਲਾ। ਇਹਨੂੰ ਗੁਰੂ ਵੀ ਕਿਹਾ, ਗੁਰੂ ਵੀ ਚੋਲਾ ਹੁੰਦਾ ਹੈ ਦੋਹਾਂ ਨੂੰ ਜੋੜਨ ਦੇ ਵਿੱਚ। ਸਿੱਖ ਤੇ ਸਿੱਖ ਨੂੰ ਪਰਮਾਤਮਾ ਨਾਲ ਜੋੜਨਾ ਹੈ, ਗੁਰੂ ਵਿਚੋਲਾ ਹੈ। ਤਨ ਨੂੰ ਮਨ ਨਾਲ ਜੋੜ ਕੇ ਰੱਖਣਾ ਹੈ, ਮਨ ਨੂੰ ਤਨ ਨਾਲ ਜੋੜ ਕੇ ਰੱਖਣਾ ਹੈ, ਪਵਨ ਵਿਚੋਲਾ ਹੈ। ਪਵਨ ਵਿਚੋਲਾ ਕਰਤ ਇਕੇਲਾ ਮਹਾਰਾਜ ਇੰਝ ਲਿਖਦੇ ਨੇ, ਤੇ ਪਵਨ ਵਿਚੋਲਾ ਹੈ, ਪਵਨ ਗੁਰੂ ਹੈ, ਦੋਹਾਂ ਨੂੰ ਜੋੜ ਕੇ ਰੱਖਿਆ ਹੋਇਆ ਹੈ। ਜਿਸ ਦਿਨ ਪਵਨ ਦਾ ਇਹ ਧਾਗਾ ਟੁੱਟਦਾ ਹੈ, ਜਿਸ ਦਿਨ ਪਵਨ ਦੀ ਇਹ ਡੋਰੀ ਟੁੱਟਦੀ ਹੈ, ਦੋਹਾਂ ਦੇ ਸੰਬੰਧ ਟੁੱਟ ਜਾਂਦੇ। ਤਨ ਤੇ ਸਹਿਜੇ ਸਹਿਜੇ ਖਾਕ ਹੋ ਜਾਂਦਾ ਹੈ, ਰਾਖ ਹੋ ਜਾਂਦਾ ਹੈ, ਸੂਕਸ਼ਮ ਸਰੀਰ ਆਪਣੀ ਯਾਤਰਾ ਤੇ ਚੱਲ ਪੈਂਦਾ ਹੈ। ਕਿਸ ਤਰ੍ਹਾਂ ਦੀ ਯਾਤਰਾ ਤੇ ਚਲਾ ਜਾਂਦਾ ਹੈ, ਕਿੱਥੇ ਚਲਾ ਜਾਂਦਾ ਹੈ? ਸਾਈ ਵਸਤ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ, ਕਹੁ ਨਾਨਕ ਪ੍ਰਾਣੀ ਚੌਥੇ ਪੈਰੇ ਲਾਵੀ ਲੁਣਿਆ। ਜਿਹੜੀ ਪ੍ਰਬਲ ਵਾਸ਼ਨਾ ਸੀ, ਜਿਸ ਤਰ੍ਹਾਂ ਦੀ ਵਾਸ਼ਨਾ ਮਨੁੱਖ ਨੇ, ਆਨੰਦ ਨੇ, ਜਿਹੜੀ ਪ੍ਰਬਲ ਵਾਸ਼ਨਾ ਸੀ, ਉਸ ਵਾਸ਼ਨਾ ਨੇ ਉਸੇ ਢੰਗ ਦਾ ਉਸਨੂੰ ਸਰੀਰ ਪ੍ਰਾਪਤ ਕਰਾ ਦਿੱਤਾ ਹੈ, ਉਸ ਢੰਗ ਦਾ ਮਾਹੌਲ, ਕੁਟੰਬ, ਮਾਂ ਬਾਪ, ਉਸ ਢੰਗ ਦਾ ਮਹਿਫਿਲ। ਇਹ ਖੁਲਾਸਾ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਵਾਣੀ ਕੋਸ਼ਿਸ਼ ਕਰਾਂਗਾ। ਕਹਿੰਦੇ ਨੇ, ਤਨ ਰੋਜ਼ ਰੋਜ਼ ਬੁੱਢਾ ਹੋਵੇ, ਮਨ ਰੋਜ਼ ਰੋਜ਼ ਪਰਮਾਤਮਾ ਵਿੱਚ ਲੀਨ ਹੋਣ ਦੀ ਕੋਸ਼ਿਸ਼ ਕਰੇ, ਕਿਉਂਕਿ ਮਨ ਮਿੱਟੀ 'ਚ ਲੀਨ ਨਹੀਂ ਹੋ ਸਕਦਾ। ਸੂਕਸ਼ਮ ਸਰੀਰ ਮਿੱਟੀ 'ਚ ਮਿੱਟੀ ਨਹੀਂ ਹੋਏਗਾ, ਸੂਕਸ਼ਮ ਸਰੀਰ ਨੂੰ ਜਲਾ ਵੀ ਨਹੀਂ ਸਕਦੇ, ਸੂਕਸ਼ਮ ਸਰੀਰ ਨੂੰ ਦਫਨ ਵੀ ਨਹੀਂ ਕਰ ਸਕਦੇ, ਉਹ ਤੇ ਯਾਤਰਾ ਤੇ ਚੱਲ ਪਏਗਾ। ਔਰ ਹੋਰ ਵੀ ਮੈਂ ਅਰਜ਼ ਕਰਾਂ, ਜੇ 6 ਕਰੋੜ ਦੇ ਕਰੀਬ ਅਸਥੂਲ ਸਰੀਰ ਇਸ ਵਕਤ ਜ਼ਮੀਨ ਤੇ ਮੌਜੂਦ ਨੇ, ਤਾਂ ਇਤਨੇ ਸਮਝ ਲੈਣਾ, ਇਸ ਜ਼ਮੀਨ ਦੇ ਉੱਤੇ ਇਤਨੇ ਸੂਕਸ਼ਮ ਢਾਂਚੇ ਵੀ ਭਟਕ ਰਹੇ ਹੋਣੇ। ਇਹਨਾਂ 6 ਕਰੋੜ ਮਨੁੱਖਾਂ ਦੇ ਵਿੱਚ ਕੁਛ ਚੰਗੇ ਨੇ, ਕੁਛ ਮਾੜੇ ਨੇ, ਕੁਛ ਬਹੁਤ ਮਾੜੇ ਨੇ। ਉਹ ਜਿਹੜੇ ਸੂਕਸ਼ਮ ਸਰੀਰ ਨੇ, ਉਹ ਜਿਹੜੇ ਬਹੁਤ ਚੰਗੇ ਨੇ, ਉਹਨਾਂ ਨੂੰ ਦੇਵਤਾ ਕਹਿੰਦੇ ਨੇ। ਜਿਹੜੇ ਥੋੜੇ ਜਿਹਾ ਮਾੜੇ ਨੇ, ਭੂਤ ਕਹਿੰਦੇ ਨੇ, ਪ੍ਰੇਤ ਕਹਿੰਦੇ ਨੇ, ਬਹੁਤ ਮਾੜੇ ਨੇ, ਪਿਸਾਚ ਕਹਿੰਦੇ ਨੇ। ਕਹੋ ਭੈ ਕਿਨਰ ਪਿਸਾਚ, ਕਹੋ ਪ੍ਰੇਤ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਵੀ ਅਰਬਾਂ ਖਰਬਾਂ ਦੀ ਤਾਦਾਦ ਵਿੱਚ ਮੌਜੂਦ ਨੇ ਸਾਰੇ ਬ੍ਰਹਿਮੰਡ ਵਿੱਚ। 6 ਅਰਬ ਅੱਜ ਸਾਰੀ ਦੁਨੀਆ ਦੀ ਮਨੁੱਖਾਂ ਦੀ ਆਬਾਦੀ ਹੈ, ਪਸ਼ੂ ਪਕਸ਼ੀਆਂ ਦੀ ਗਿਣੀ ਤੇ ਬਹੁਤ ਲੰਬੀ ਚੌੜੀ। ਇਤਨੇ ਹੀ ਸੂਖਸ਼ਮ ਸਰੀਰ ਮੌਜੂਦ ਨੇ। ਮਾਤਾ ਦੇ ਗਰਭ ਵਿੱਚ ਇਹ ਸੂਖਸ਼ਮ ਢਾਂਚਾ ਪ੍ਰਵੇਸ਼ ਕਰਦਾ ਹੈ ਜਦ ਸੰਯੋਗ ਦੇ ਸਾਧਨ ਇਕੱਠੇ ਹੋ ਜਾਣ, ਰਕਤ ਬਿੰਦ ਇਕੱਠਾ ਹੋ ਜਾਏ, ਇਹ ਸੂਖਸ਼ਮ ਸਰੀਰ ਪ੍ਰਵੇਸ਼ ਕਰ ਜਾਂਦਾ। ਇਸੇ ਦਾ ਹੀ ਨਾਂ ਜੀਵ ਆਤਮਾ ਰੱਖਿਆ ਗਿਆ। ਇਹਦੇ ਕੋਲ ਕੀ ਆਉਂਦਾ ਹੈ? ਇਹਦੇ ਕੋਲ ਜਨਮਾਂ ਜਨਮਾਂਤਰਾਂ ਦੇ ਸੰਸਕਾਰ ਹੁੰਦੇ ਨੇ, ਨਾਲ ਲਈ ਫਿਰਦਾ ਹੈ। ਇਹ ਸਰੀਰ ਲਈ ਫਿਰਦਾ ਹੈ ਕਿ ਜੋ ਅੱਜ ਤੱਕ ਖਾਧਾ ਹੈ, ਜੋ ਅੱਜ ਤੱਕ ਪੀਤਾ ਹੈ, ਉਹ ਲਈ ਫਿਰਦਾ ਹੈ। ਔਰ ਕੀ ਹੈ? ਮਾਸ ਕੀ ਹੈ? ਖਾਧੀ ਹੋਈ ਰੋਟੀ। ਚਰਬੀ ਕੀ ਹੈ? ਖਾਧੀ ਹੋਈ ਰੋਟੀ। ਇਹ ਹੱਡੀਆਂ ਦਾ ਢਾਂਚਾ ਕੀ ਹੈ? ਇਹ ਸਾਰੇ ਦਾ ਸਾਰਾ ਸਰੀਰ ਕੀ ਹੈ? ਅੱਜ ਤੱਕ ਖਾਧਾ ਹੋਇਆ ਭੋਜਨ। ਮਨ ਜਿਨ੍ਹਾਂ ਜਿਨ੍ਹਾਂ ਕਰਮਾਂ ਵਿੱਚ ਲੀਨ ਰਿਹਾ, ਉਹਦੇ ਜੋ ਸੰਸਕਾਰ ਬਣੇ ਨੇ, ਉਹੀ ਸੂਖਸ਼ਮ ਸਰੀਰ ਲਈ ਫਿਰਦਾ ਹੈ, ਉਹੀ ਲਈ ਫਿਰਦਾ, ਉਹੀ ਲਈ ਫਿਰਦਾ ਹੈ। ਔਰ ਕਿਸ ਤਰ੍ਹਾਂ ਲਈ ਫਿਰਦਾ ਹੈ? ਸੰਸਕਾਰ ਕਿਸ ਤਰ੍ਹਾਂ ਭਟਕਾਉਂਦੇ ਨੇ ਔਰ ਕਿਸ ਕਿਸ ਪਾਸੇ ਲੈ ਜਾਂਦੇ ਨੇ? ਗੁਰਬਾਣੀ ਅਨੁਸਾਰ ਇਹ ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਤੁਹਾਨੂੰ ਲੇਟ ਨਾ ਕਰੀਏ, ਕਿਉਂਕਿ 9:15 ਤੱਕ ਦਾਸ ਨੇ ਹਾਜ਼ਰੀ ਭਰਨੀ ਹੁੰਦੀ ਹੈ। ਸਾਰਿਆਂ ਦਾ ਧੰਨਵਾਦ, ਬੋਲ ਚੁੱਕ ਦੀ ਸ਼ਮਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਾਂ, ਇਹ ਕਥਾ ਅਤੇ ਕੀਰਤਨ ਸੂਖਸ਼ਮ ਸਰੀਰ ਲਈ ਹੈ। ਪਰ ਸੂਖਸ਼ਮ ਸਰੀਰ ਦੇ ਵਿੱਚ ਪ੍ਰਵੇਸ਼ ਕਰੇ, ਸਾਧਨਾ ਕੀ ਹੈ? ਮਨ ਇਕਾਗਰ ਹੋਵੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੇਤ। ਇਕਾਗਰਤਾ ਹੋਵੇਗੀ ਕੀਰਤਨ ਅੰਦਰ ਪ੍ਰਵੇਸ਼ ਕਰੇਗਾ ਨਾ ਨਹੀਂ ਕਰੇਗਾ, ਇਕਾਗਰਤਾ ਹੋਵੇਗੀ ਗੁਰਬਾਣੀ ਅੰਦਰ ਪ੍ਰਵੇਸ਼ ਕਰੇਗੀ ਵਰਨਾ ਨਹੀਂ ਕਰੇਗੀ। ਵਾਹਿਗੁਰੂ ਵਾਹਿਗੁਰੂ ਜਪ ਰਹੇ ਹੋ, ਸਾਵਧਾਨੀ ਹੋਵੇਗੀ, ਇਕਾਗਰਤਾ ਹੋਵੇਗੀ, ਅੰਦਰ ਪ੍ਰਵੇਸ਼ ਕਰੇਗਾ ਵਰਨਾ ਨਹੀਂ ਕਰੇਗਾ। ਪਰ ਇਕਾਗਰਤਾ ਹੁੰਦੀ ਨਹੀਂ ਤਾਂ ਗੁਰਬਾਣੀ ਬਾਹਰ ਹੀ ਰਹਿ ਜਾਂਦੀ ਹੈ, ਵਾਹਿਗੁਰੂ ਮੰਤਰ ਬਾਹਰ ਹੀ ਰਹਿ ਜਾਂਦਾ ਹੈ। ਬਾਕੀ ਸਾਰਾ ਜਿਹੜਾ ਅਨਰਥ ਹੈ ਉਹਦੇ 'ਚ ਮਨ ਹੁੰਦਾ ਹੈ, ਉਹ ਸਾਰਾ ਮਨ ਦੇ 'ਚ ਚਲਾ ਜਾਂਦਾ ਹੈ। ਇੰਜ ਕਹਿ ਲਓ, ਤਨ ਦਾ ਪਾਣੀ ਰੋਜ਼ ਰੋਜ਼ ਨਿਰਮਲ ਹੁੰਦਾ ਜਾ ਰਿਹਾ ਹੈ, ਮਨ ਦੀ ਗਿਜ਼ਾ, ਮਨ ਦਾ ਭੋਜਨ ਰੋਜ਼ ਰੋਜ਼ ਮਹਿਲਾ ਹੁੰਦਾ ਜਾ ਰਿਹਾ ਹੈ। ਤਨ ਦਾ ਭੋਜਨ ਰੋਜ਼ ਰੋਜ਼ ਸਵੱਛ ਹੁੰਦਾ ਜਾ ਰਿਹਾ ਹੈ, ਮਨ ਦਾ ਭੋਜਨ ਰੋਜ਼ ਰੋਜ਼ ਗੰਦਾ ਹੋ ਜਾ ਰਿਹਾ ਹੈ। ਗੰਦਾ ਭੋਜਨ ਕੀ ਅੰਜਾਮ ਬਰਪਾ ਕਰਦਾ ਹੈ? ਬਾਕੀ ਵਿਚਾਰਾਂ ਕੱਲ੍ਹ। ਸਾਰਿਆਂ ਦਾ ਧੰਨਵਾਦ, ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂ? ਬੁਰੇ ਕਰਮ ਵਿੱਚ ਇਕਾਗਰਤਾ ਹੈ, ਬੁਰੇ ਕਰਮ ਵਿੱਚ ਮਨੁੱਖ ਸਾਵਧਾਨੀ ਵਰਤਦਾ ਹੈ, ਬੁਰੇ ਕਰਮ ਵਿੱਚ ਮਨੁੱਖ ਪੂਰਾ ਸੁਚੇਤ ਹੈ, ਡਰ ਹੈ ਸਮਾਜ ਦਾ, ਕਾਨੂੰਨ ਦਾ। ਤੋ ਰੋਜ਼ ਰੋਜ਼ ਸਾਰੀ ਦੁਨੀਆ ਦਾ ਸਮਾਜ ਬੁਰਾ ਹੁੰਦਾ ਜਾ ਰਿਹਾ ਹੈ, ਬੁਰਾ ਹੁੰਦਾ ਜਾ ਰਿਹਾ ਹੈ। ਰੋਜ਼ ਰੋਜ਼ ਦੁਨੀਆ ਵਿੱਚ ਭਲਾਈ ਘਟਦੀ ਜਾ ਰਹੀ ਹੈ, ਕਿਉਂਕਿ ਭਲਾ ਕਰਮ ਮਨ ਨਾਲ ਹੁੰਦਾ ਹੀ ਨਹੀਂ, ਕਰਦੇ ਹੀ ਨਹੀਂ ਲੋਕੀ, ਪੂਰਾ ਮਨ ਉਹਦੇ 'ਚ ਆਉਂਦਾ ਹੀ ਨਹੀਂ। ਇੱਕ ਥੋੜ੍ਹੀ ਹਰ ਸ਼ਹਿਰ ਦੇ ਹਰ ਮਨੁੱਖ ਨੇ ਕਿਹਾ ਮੈਨੂੰ, ਕੀ ਕਰੀਏ ਗਿਆਨੀ ਜੀ, ਬਾਣੀ 'ਤੇ ਪੜ੍ਹਦਿਆਂ ਮਨ 'ਤੇ ਜੁੜਦਾ ਹੀ ਨਹੀਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਮਨ 'ਤੇ ਜੁੜਦਾ ਹੀ ਨਹੀਂ, ਮਨ 'ਤੇ ਹੁੰਦਾ ਹੀ ਨਹੀਂ। ਗੁਰਦੁਆਰੇ ਬੈਠੇ ਹੁੰਦੇ ਆ, ਨਿਮਕ ਮਾਏ ਚਾਰ ਕੁੰਠ, ਫਿਰ ਆਵੇ ਮਨ 'ਤੇ ਇੰਜ ਆਉਂਦਾ। ਸੰਧਿਆ ਦਾ ਵਕਤ ਸੀ, ਸੁਲਤਾਨਪੁਰ ਦੀ ਗੱਲ ਹੈ, ਅਤੇ ਸੁਲਤਾਨਪੁਰ ਦਾ ਨਵਾਬ ਘੋੜੇ 'ਤੇ ਅਸਵਾਰ ਲੰਘਿਆ, ਕੀ ਦੇਖਦਾ? ਵੇਈ ਨਦੀ ਦੇ ਕੰਧੇ ਕੰਢੇ 'ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠੇ ਨੇ। ਘੋੜੇ 'ਤੇ ਉਤਰਾ, ਸਲਾਮ ਕਰਕੇ ਕਹਿੰਦਾ, ਨਾਨਕ ਜੀ ਤੁਸੀਂ ਕਹਿੰਦੇ ਹੋ ਰਾਮ ਅਤੇ ਅੱਲਾ ਇੱਕੋ ਹੀ ਹੈ, ਇੱਕੋ ਹੀ ਹੈ। ਅਤੇ ਸਤਿਗੁਰ ਕਹਿੰਦੇ ਨੇ ਇਹਦੇ 'ਚ ਕੀ ਸ਼ੱਕ ਹੈ? ਇੱਕੋ ਹੀ ਹੈ, ਅਤੇ ਨਾਮ ਅਲੱਗ ਅਲੱਗ ਨੇ, ਹਸਤੀ ਤਾਂ ਇੱਕੋ ਹੀ ਹੈ। ਇਹ ਤਾਂ ਭਾਸ਼ਾ ਦੇ ਹਿਸਾਬ ਨਾਲ ਨਾਮ ਅਲੱਗ ਅਲੱਗ ਨੇ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਬਲਹਾਰੀ ਜਾਉ ਜੇਤੇ ਤੇਰੇ ਨਾਮ ਹੈ। ਔਰ ਸਾਰੇ ਨਾਮ ਅਵਤਾਰਾਂ ਦੇ ਮਨੁੱਖਾਂ ਦੇ ਰੱਖੇ ਹੋਏ ਨੇ, ਉਂਝ ਪਰਮਾਤਮਾ ਦਾ ਕੋਈ ਨਾਮ ਨਹੀਂ। ਅਨਾਮ ਹੈ, ਅਠਾਮ ਹੈ, ਸਾਡਾ ਵੀ ਕੋਈ ਨਾਮ ਨਹੀਂ। ਨਾਮ ਲੈ ਕੇ ਜੰਮਦੇ ਹਾਂ, ਬਾਅਦ 'ਚ ਸਾਨੂੰ ਨਾਮ ਦਿੱਤਾ ਜਾਂਦਾ ਹੈ। ਸੰਸਾਰ ਵਿੱਚ ਹਰ ਵਸਤੂ ਅਨਾਮ ਹੈ, ਕੋਈ ਨਾਮ ਨਹੀਂ ਹੈ। ਨਾਮ ਸਿਰਫ ਮਨੁੱਖੀ ਦੁਨੀਆ, ਮਨੁੱਖਾਂ ਨੂੰ ਪਤਾ ਇਸ ਦਰਖਤ ਦਾ ਕੀ ਨਾਮ ਹੈ, ਫੁੱਲ ਦਾ ਕੀ ਨਾਮ ਹੈ, ਇਹ ਫਲ ਦਾ ਕੀ ਨਾਮ ਹੈ, ਸਾਗ ਸਬਜ਼ੀ ਦਾ ਕੀ ਨਾਮ ਹੈ, ਇਹ ਦਵਾਈ ਦਾ ਕੀ ਨਾਮ ਹੈ, ਇਸ ਬਿਮਾਰੀ ਦਾ ਕੀ ਨਾਮ ਹੈ, ਔਰ ਸਾਰੇ ਨਾਂ ਮਨੁੱਖ ਨੇ ਰੱਖੇ ਨੇ। ਕੋਈ ਬਿਮਾਰੀਆਂ ਨੇ ਆਪਣੇ ਨਾਮ ਨਹੀਂ ਰੱਖੇ, ਕੋਈ ਦਵਾਈਆਂ ਨੇ ਆਪਣੇ ਨਾਮ ਨਹੀਂ ਰੱਖੇ, ਮਨੁੱਖ ਨੇ ਰੱਖੇ ਨੇ। ਸ਼ਹਿਰਾਂ ਦੇ ਨਾਮ, ਸੜਕਾਂ ਦੇ ਨਾਮ, ਗਲੀਆਂ ਦੇ ਨਾਮ, ਮੁਲਕਾਂ ਦੇ ਨਾਮ, ਮਜ਼ਹਬਾਂ ਦੇ ਨਾਮ, ਇਹ ਸਭ ਮਨੁੱਖ ਨੇ ਰੱਖੇ ਨੇ। ਤੱਤਾਂ ਦੇ ਨਾਮ, ਇਹ ਧਰਤੀ ਹੈ, ਪਵਨ ਹੈ, ਪਾਣੀ ਹੈ, ਅਗਨੀ ਹੈ, ਆਕਾਸ਼ ਹੈ, ਮਨੁੱਖ ਨੇ ਰੱਖੇ ਨੇ। ਕਹਿੰਦੇ ਨੇ ਵਿਚਾਰਕ, ਅਗਰ ਮਨੁੱਖ ਨਾ ਹੁੰਦਾ ਕਿਸੇ ਵਸਤੂ ਦਾ ਨਾਮ ਨਹੀਂ ਆਉਣਾ ਸੀ, ਵਸਤੂ ਤੇ ਹੋਣੀ ਸੀ, ਨਾਮ ਨਹੀਂ ਆਉਣਾ ਸੀ, ਤਾਂ ਫਿਰ ਗਿਆਨ ਵੀ ਨਹੀਂ ਆਉਣਾ ਸੀ। ਕਿਉਂ? ਕਿਸੇ ਵੀ ਚੀਜ਼ ਦਾ ਗਿਆਨ ਦੇਣਾ ਹੋਵੇ ਪਹਿਲੇ ਨਾਮ ਅੱਗੇ ਕਰਨਾ ਪਏਗਾ, ਨਾਮ ਤੋਂ ਬਿਨਾਂ ਗਿਆਨ ਨਹੀਂ ਦਿੱਤਾ ਜਾ ਸਕਦਾ। ਜੈਸੇ ਇੱਕ ਨਿੱਕਾ ਜਿਹਾ ਮੈਂ ਉਦਾਹਰਣ ਦਿਆਂ ਵੀ ਮੈਂ ਤੁਹਾਨੂੰ ਆਖਾਂ, ਇਸ ਇਲਾਕੇ 'ਚ ਮੇਰਾ ਇੱਕ ਮਿੱਤਰ ਰਹਿੰਦਾ ਹੈ, ਬਚਪਨ ਦਾ ਦੋਸਤ, ਅਤੇ ਮੈਂ ਉਸਨੂੰ ਮਿਲਣਾ, ਮੈਨੂੰ ਉਹਦਾ ਥਾਂ ਟਿਕਾਣਾ ਦੱਸੋ, ਅਤੇ ਤੁਸੀਂ ਇਹ ਆਖੋਗੇ ਉਹਦਾ ਨਾਂ ਕੀ ਹੈ, ਮੈਂ ਕਿਹਾ ਨਾਂ ਤਾਂ ਮੈਨੂੰ ਆਉਂਦਾ ਹੀ ਨਹੀਂ, ਮੈਂ ਕੀ ਕਰਾਂ, ਨਾਮ ਮੈਨੂੰ ਨਹੀਂ ਆਉਂਦਾ, ਤੂੰ ਕੀ ਦੱਸੋਗੇ ਮੈਨੂੰ। ਜੇ ਤਾ ਕੀਤਾ ਤੇ ਤਾ ਨਾ ਵਿਣ ਨਾਵੇਂ ਨਾ ਹੀ ਕੋ ਥਾਂ। ਜਿਤਨੀ ਵੀ ਕ੍ਰਿਤ ਪ੍ਰਭੂ ਦੀ ਹੈ, ਮਨੁੱਖ ਨੇ ਸਭ ਨੂੰ ਨਾਮ ਦਿੱਤਾ ਹੈ, ਨਾਮ ਤੋਂ ਬਿਨਾਂ ਕੁਛ ਵੀ ਚੀਜ਼ ਨਹੀਂ। ਅਗਰ ਕੋਈ ਚੀਜ਼ ਨਾਮ ਤੋਂ ਬਿਨਾਂ ਹੈ, ਤਾਂ ਫਿਰ ਮਨੁੱਖ ਕੋਲ ਅਜੇ ਉਸਦਾ ਗਿਆਨ ਵੀ ਨਹੀਂ ਹੈ, ਇਹ ਵੀ ਮਹਿਸੂਸ ਕਰਦੇ ਹਾਂ। ਗਿਆਨ ਤੇ ਨਾਮ ਦੋਵੇਂ ਸਮਿਲਿਤ ਨੇ। ਸਤਿਗੁਰ ਕਹਿਣ ਲੱਗੇ, ਨਵਾਬ ਸਾਹਿਬ, ਹਸਤੀ ਤੇ ਇੱਕੋ ਹੈ, ਰਾਮ ਅੱਲਾ, ਇਹਦੇ 'ਚ ਕੀ ਸ਼ੱਕ ਹੈ, ਇਹ ਦੋ ਨਹੀਂ ਨੇ। ਜੋ ਰਾਮ ਹੈ ਉਹੀ ਅੱਲਾ ਹੈ, ਔਰ ਜੋ ਅੱਲਾ ਹੈ ਉਹੀ ਰਾਮ ਹੈ। ਨਵਾਬ ਕਹਿੰਦਾ, ਨਾਨਕ ਜੀ, ਇਸ਼ਾ ਦੀ ਨਮਾਜ਼ ਦੀ ਬਾਂਗ ਦਿੱਤੀ ਜਾ ਚੁੱਕੀ ਹੈ, ਸੂਰਜ ਜਦ ਗਰੂਬ ਹੋ ਜਾਂਦਾ ਹੈ, ਰਾਤ ਆਰੰਭ ਹੋ ਜਾਂਦੀ ਹੈ, ਉਸ ਸਮੇਂ ਜੋ ਮੁਸਲਮਾਨ ਨਮਾਜ਼ ਪੜ੍ਹਦੇ ਨੇ ਉਹਨੂੰ ਕਹਿੰਦੇ ਨੇ ਇਸ਼ਾ ਦੀ ਨਮਾਜ਼। ਅੰਮ੍ਰਿਤ ਵੇਲੇ ਜਿਹੜੀ ਪੜ੍ਹਦੇ ਨੇ ਫਜਰ ਦੀ ਨਮਾਜ਼। ਇਸ਼ਾ ਦੀ ਨਮਾਜ਼ ਦਾ ਸਮਾਂ ਹੋ ਗਿਆ, ਆਓ ਜੇ ਅੱਲਾਹ ਤੇ ਰਾਮ ਇੱਕ ਹੋਇਆ, ਚਲੋ ਕੱਠ ਕੇ ਇਕੱਠੇ ਚੱਲੀਏ, ਨਮਾਜ਼ ਪੜ੍ਹੀਏ। ਸਤਿਗੁਰ ਖੜੇ ਹੋ ਗਏ, ਚਲੋ ਨਵਾਬ ਸਾਹਿਬ ਚੱਲੀਏ। ਬਿਲਕੁਲ ਨਵਾਬ ਨੂੰ ਇਹ ਉਮੀਦ ਨਹੀਂ ਸੀ ਕਿ ਗੁਰੂ ਨਾਨਕ ਇਸ ਤਰ੍ਹਾਂ ਹੀ ਖੜੇ ਹੋ ਜਾਣਗੇ, ਮੇਰੇ ਨਾਲ ਚੱਲ ਪੈਣਗੇ। ਅੰਦਰੋਂ ਤੇ ਨਵਾਬ ਵੀ ਹੈਰਾਨ ਹੋਇਆ। ਬੇਬੇ ਨਾਨਕੀ ਤਾਂ ਖਬਰਾਂ ਜਾ ਪਹੁੰਚੀਆਂ, ਬੇਬੇ ਜੀ, ਨਾਨਕ ਜੀ ਨਮਾਜ਼ ਪੜ੍ਹਨ ਜਾ ਰਹੇ ਨੇ, ਲੱਗਦਾ ਮੁਸਲਮਾਨ ਹੋਣ ਲੱਗੇ। ਸੁਲਤਾਨਪੁਰ ਦੇ ਵਿੱਚ ਖਬਰਾਂ ਪਹੁੰਚ ਗਈਆਂ। ਨਵਾਬ ਲੈ ਗਿਆ ਆਪਣੀ ਨਿੱਜੀ ਮਸਜਿਦ ਵਿੱਚ, ਉਹਦੀ ਆਪਣੀ ਬਣਾਈ ਹੋਈ ਮਹਿਲਾਂ ਵਿੱਚ, ਉਹਦੇ 'ਚ ਕੁਛ ਅਹਿਲਕਾਰ ਤੇ ਨਵਾਬ ਆਪ ਤੇ ਇਮਾਮ, ਜਿਹਨੇ ਨਮਾਜ਼ ਪੜ੍ਹਾਉਣੀ ਹੈ। ਅੰਦਾਜ਼ਨ 10-12 ਮਨੁੱਖ ਕਤਾਰ 'ਚ ਖੜੇ ਨੇ, ਅੱਗੋਂ ਇਮਾਮ ਹੈ ਜਿਸਨੇ ਵਾਰੀ ਵਾਰੀ ਰੁਕਾਤ ਪੜ੍ਹਨੀ ਹੈ, ਮਤਲਬ ਨਮਾਜ਼ ਸ਼ੁਰੂ ਕਰਾਉਣੀ ਹੈ। ਉਸੇ ਕਤਾਰ 'ਚ ਗੁਰੂ ਨਾਨਕ ਦੇਵ ਜੀ ਖੜੇ ਹੋ ਗਏ। ਇਮਾਮ ਨੇ ਨਮਾਜ਼ ਸ਼ੁਰੂ ਕੀਤੀ, ਬਿਸਮਿਲ੍ਲਾ ਉਲ ਰਹਿਮਾਨ ਉਲ ਰਹੀਮ ਤੋਂ। ਸਾਰਿਆਂ ਨੇ ਸਜਦਾ ਕੀਤਾ, ਪਰ ਗੁਰੂ ਨਾਨਕ ਖੜੇ ਰਹੇ, ਨਹੀਂ ਸਜਦਾ ਕੀਤਾ। ਸਜਦਾ ਕਰਦਿਆਂ ਹੋਇਆ ਨਵਾਬ ਨੇ ਥੋੜ੍ਹਾ ਜਿਹਾ ਅੱਖ ਖੋਲ ਕੇ ਵੇਖ ਲਿਆ ਵੀ ਗੁਰੂ ਨਾਨਕ ਤੇ ਖੜੇ ਨੇ, ਤੇ ਨਮਾਜ਼ ਦੇ 'ਚ ਬਾਰ ਬਾਰ ਝੁਕਣਾ ਪੈਂਦਾ ਤੇ ਸਜਦਾ ਕਰਨਾ ਪੈਂਦਾ। ਝੁਕਣਾ ਪੈਂਦਾ ਗੋਡਿਆਂ ਦੇ ਬਾਹਰ, ਕੁਛ ਰੁਕਾਤਾਂ ਦੇ 'ਚ ਗੋਡੇ ਦੇ ਬਾਹਰ ਝੁਕਣਾ ਪੈਂਦਾ, ਕੁਝ ਰੁਕਾਤਾਂ ਦੇ 'ਚ ਸਜਦਾ ਕਰਨਾ ਪੈਂਦਾ। ਨਵਾਬ ਬਾਰ ਬਾਰ ਸਜਦਾ ਕਰ ਰਿਹਾ ਹੈ, ਗੁਰੂ ਨਾਨਕ ਨਹੀਂ ਕਰ ਰਿਹਾ। ਨਵਾਬ ਬਾਰ ਬਾਰ ਝੁਕ ਰਿਹਾ ਹੈ, ਗੁਰੂ ਨਾਨਕ ਨਹੀਂ ਝੁਕ ਰਿਹਾ, ਉਸੇ ਤਰ੍ਹਾਂ ਹੀ ਖੜੇ ਰਹੇ। ਆਖਿਰ ਨਮਾਜ਼ ਦੀ ਸਮਾਪਤੀ ਹੋਈ, ਹੱਸ ਕੇ ਨਵਾਬ ਕਹਿੰਦਾ ਗੱਲਾਂ ਹੀ ਗੱਲਾਂ ਨੇ, ਰਾਮ ਤੇ ਅੱਲਾ ਇੱਕੋ ਹੀ ਹੈ, ਅੱਲਾ ਹੈ ਉਹੀ ਰਾਮ ਹੈ, ਰਾਮ ਹੈ ਉਹੀ ਅੱਲਾ ਹੈ। ਤੁਸੀਂ ਵਾਅਦਾ ਕੀਤਾ ਸੀ ਸਾਡੇ ਨਾਲ ਨਮਾਜ਼ ਪੜੋਗੇ, ਤੁਸੀਂ ਨਹੀਂ ਪੜ੍ਹੀ, ਨਹੀਂ ਪੜ੍ਹੀ। ਸਤਿਗੁਰ ਕਹਿੰਦੇ ਨੇ ਅਸੀਂ ਆਪਣੇ ਵਾਅਦੇ ਦੇ ਕਾਇਮ ਆ, ਤੇਰੇ ਨਾਲ ਨਮਾਜ਼ ਪੜ੍ਹਨੀ, ਇਹ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਪਰ ਮੈਂ ਤੇਰੇ ਨਾਲ ਘੋੜੇ ਨਹੀਂ ਖਰੀਦਣੇ, ਤੂੰ ਤੇ ਕਾਬਲ ਦੇ ਚ ਘੋੜੇ ਖਰੀਦ ਰਿਹਾ ਸੀ, ਮੈਨੂੰ ਨਹੀਂ ਘੋੜਿਆਂ ਚਾਹੀਦੇ, ਮੈਂ ਨਹੀਂ ਕਾਬਲ ਦੇ ਜਾ ਕੇ ਘੋੜੇ ਖਰੀਦਣੇ, ਤੂੰ ਦੱਸ ਨਮਾਜ਼ ਪੜ੍ਹ ਰਿਹਾ ਸੀ ਕਿ ਘੋੜੇ ਖਰੀਦ ਰਿਹਾ ਸੀ। ਦੋ ਆਦਮੀ ਭੇਜੇ ਸਨ ਨਵਾਬ ਨੇ ਕਾਬਲ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਕੋਈ 2000 ਸਾਲ ਤੋਂ ਕਾਬਲ ਘੋੜਿਆਂ ਦੀ ਮੰਡੀ ਚੱਲਿਆ ਆ ਰਿਹਾ, 1000 ਸਾਲ ਦਾ ਤੇ ਇਤਿਹਾਸ ਮੌਜੂਦ ਹੈ, ਲੇਕਿਨ ਇਤਿਹਾਸਕਾਰ ਕਹਿੰਦੇ ਨੇ ਬਹੁਤ ਪੁਰਾਣੀ ਮੰਡੀ ਹੈ। ਅਫਗਾਨੀ ਲੋਕਾਂ ਦਾ ਬਹੁਤ ਵੱਡਾ ਸ਼ੌਕ ਹੈ ਘੋੜ ਸਵਾਰੀ, ਤੋ ਕਾਬਲ ਦੇ ਚ ਭਾਦਰੋਂ ਦਾ ਪੂਰਾ ਮਹੀਨਾ ਘੋੜਿਆਂ ਦੀ ਮੰਡੀ ਲੱਗਦੀ ਹੈ। ਇਰਾਕੀ ਘੋੜੇ, ਇਰਾਨੀ ਘੋੜੇ, ਤੁਰਕਮਿਨਿਸਤਾਨ ਦੇ ਘੋੜੇ, ਉਜ਼ਬੇਕਿਸਤਾਨ ਦੇ ਘੋੜੇ ਔਰ ਅਫਗਾਨਿਸਤਾਨ ਦੇ ਘੋੜੇ ਸਾਰੇ ਉੱਥੇ ਇਕੱਠੇ ਹੁੰਦੇ ਨੇ, ਵਪਾਰੀ ਲਿਆਂਦੇ ਨੇ, ਖਰੀਦਦੇ ਨੇ, ਵੇਚਦੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਵੀ ਜਦ ਘੋੜਿਆਂ ਦੀ ਲੋੜ ਪਈ, 500 ਮੋਹਰਾਂ ਦੇ ਕੇ ਭਾਈ ਗੁਰਦਾਸ ਜੀ ਨੂੰ ਕਾਬਲ ਭੇਜਿਆ ਸੀ, ਵਧੀਆ ਘੋੜੇ ਖਰੀਦ ਕੇ ਲਿਆ ਇਰਾਕੀ। ਭਾਈ ਗੁਰਦਾਸ ਵੀ ਕਾਬਲ ਹੀ ਗਏ ਸਨ ਘੋੜਿਆਂ ਨੂੰ ਖਰੀਦਣ ਵਾਸਤੇ। ਬੜੇ ਪ੍ਰਾਚੀਨ ਕਾਲ ਤੋਂ ਅਫਗਾਨਿਸਤਾਨ ਘੋੜਿਆਂ ਦੀ ਮੰਡੀ ਰਿਹਾ ਔਰ ਹੁਣ ਵੀ ਹੈ। ਸਤਿਗੁਰੂ ਕਹਿਣ ਲੱਗੇ ਅਸੀਂ ਵਾਅਦਾ ਕੀਤਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਹੈ, ਤੇਰੇ ਨਾਲ ਕਾਬਲ ਦੇ ਜਾ ਕੇ ਘੋੜੇ ਨਹੀਂ ਖਰੀਦਣੇ, ਤੂੰ ਦੱਸ ਨਮਾਜ਼ ਪੜ੍ਹ ਰਿਹਾ ਸੀ ਕਿ ਘੋੜੇ ਖਰੀਦ ਰਿਹਾ ਸੀ। ਬੜਾ ਸ਼ਰਮਸਾਰ ਹੋਇਆ ਨਵਾਬ, ਕਹਿੰਦਾ ਹੈ ਆ ਤੇ ਅੰਦਰ ਦੀ ਜਾਣਗੇ, ਲੋਕੀ ਮੰਦਿਰ ਮਸਜਿਦ ਗੁਰਦੁਆਰਿਆਂ ਦੇ ਚ ਪੂਜਾ ਪਾਠ ਧਾਰਮਿਕ ਸਾਧਨਾ ਦੇ ਚ ਬਸ ਆਪਣੇ ਆਪਣੇ ਘੋੜੇ ਹੀ ਖਰੀਦਦੇ ਨੇ, ਕੌਣ ਨਮਾਜ਼ ਪੜ੍ਹਦਾ, ਕੌਣ ਜਪ ਕਰਦਾ, ਕੌਣ ਬੰਦਗੀ ਕਰਦਾ, ਸਭ ਆਪਣੇ ਆਪਣੇ ਘੋੜੇ ਖਰੀਦਦੇ ਨੇ। ਤੇ ਜਦ ਘੋੜੇ ਹੀ ਖਰੀਦਣ ਜਾਣਾ ਹੈ ਮੰਦਿਰ ਮਸਜਿਦ ਗੁਰਦੁਆਰੇ ਚ, ਤੂੰ ਗੁਸਤਾਖੀ ਮਾਵ, ਧਾਰਮਿਕ ਸਥਾਨ ਵਪਾਰ ਦਾ ਕੇਂਦਰ ਬਣ ਜਾਂਦਾ ਹੈ। ਤਾਂ ਫਿਰ ਵਪਾਰ ਦੇ ਜਿਹੜੀਆਂ ਬੇਈਮਾਨੀਆਂ ਆਉਂਦੀਆਂ ਨੇ, ਕਾਰੋਬਾਰ ਦੇ ਜਿਹੜੀ ਹੇਰਾ ਫੇਰੀ ਆਉਂਦੀ ਹੈ, ਉਹ ਮੰਦਿਰ ਮਸਜਿਦ ਗੁਰਦੁਆਰਿਆਂ ਚ ਵੀ ਹੋਵੇਗੀ, ਰੱਜ ਕੇ ਹੋਵੇਗੀ। ਖੈਰ ਇੰਨਾ ਹੀ ਮੈਂ ਅਰਜ਼ ਕਰਾਂ ਮੁਖਤਸਰ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੇਤ, ਕਾਮਨਾ ਮਨ ਨੂੰ ਨਾਮ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਕੀਰਤਨ ਨਾਲ ਨਹੀਂ ਜੁੜਨ ਦੇਗੀ, ਕਾਮਨਾ ਮਨ ਨੂੰ ਜਪ ਨਾਲ ਨਹੀਂ ਜੁੜਨ ਦੇਗੀ। ਕਮ ਸੇ ਕਮ 24 ਘੰਟਿਆਂ ਚ ਮਨੁੱਖ ਅੱਧਾ ਘੰਟਾ ਵੀ ਅਭਿਆਸ ਕਰੇ, ਕੱਲ ਤੋਂ ਸੰਕਲਪ ਕਰੇ ਕਿ ਜਿਸ ਸਮੇਂ ਮੈਂ ਨਿਤਨੇਮ ਕਰਨਾ ਮੈਂ ਕਾਮਨਾ ਨੂੰ ਨੇੜੇ ਆਉਣ ਹੀ ਨਹੀਂ ਦੇਣਾ, ਉਸ ਸਮੇਂ ਤੇ ਨਹੀਂ ਆਉਣ ਦੇਣਾ। ਰੋਜ਼ ਰੋਜ਼ ਮਨੁੱਖ ਆਪਣੀ ਕਾਮਨਾਵਾਂ ਤੋਂ ਹਾਰੇਗਾ, ਹਾਰਦਾ ਹੈ, ਰੋਜ਼ ਹਾਰ ਹੁੰਦੀ ਔਰ ਨਿਰਾਸ਼ ਹੋ ਕੇ ਫਿਰ ਮਨੁੱਖ ਸੰਕਲਪ ਕਰਨਾ ਹੀ ਛੱਡ ਦਿੰਦਾ, ਠੀਕ ਹੈ ਕਾਮਨਾ ਕਰਕੇ ਹੀ ਜਪਾਂਗੇ, ਕਾਮਨਾ ਕਰਕੇ ਹੀ ਕਰਾਂ। ਹਰ ਮਨੁੱਖ ਆਪਣੀ ਵਾਸ਼ਨਾ ਦੇ ਹੱਥੋਂ ਹਾਰਿਆ ਹੋਇਆ ਹੈ, ਹਰ ਮਨੁੱਖ ਆਪਣੀ ਕਾਮਨਾਵਾਂ ਦੇ ਹੱਥੋਂ ਹਾਰਿਆ ਹੋਇਆ ਹੈ। ਕਾਮਨਾਵਾਂ ਕੀਰਤਨ ਕਥਾ ਜਪ ਨਾਲ ਜੁੜਨ ਨਹੀਂ ਦਿੰਦੀਆਂ, ਕਾਮਨਾਵਾਂ ਕਈ ਦਫ਼ਾ ਮੰਦਿਰ ਮਸਜਿਦ ਗੁਰਦੁਆਰੇ ਆਉਣ ਨਹੀਂ ਦਿੰਦੀਆਂ, ਕੁਛ ਵੀ ਨਹੀਂ ਕਰਨ ਦਿੰਦੀਆਂ। ਕਾਮਨਾਵਾਂ ਮੰਦਿਰ ਮਸਜਿਦ ਆਉਣ ਤੋਂ ਰੋਕ ਦੇਣਗੀਆਂ, ਤੇ ਜੇ ਬੰਦਾ ਆ ਗਿਆ ਥੋੜਾ ਜਿਹਾ ਸੰਕਲਪ ਉਸਦਾ ਪ੍ਰਬਲ ਹੈ ਆ ਗਿਆ, ਤੇ ਕਾਮਨਾ ਕਹੇਗੀ ਆਪਾਂ ਵੀ ਤੇਰੇ ਨਾਲ ਹੀ ਬੈਠਣਾ, ਕਿੱਥੇ ਜਾਣਾ, ਜਾ ਗੁਰਦੁਆਰੇ, ਮੈਂ ਤੈਨੂੰ ਬਾਜ਼ਾਰ ਹੀ ਲੈ ਜਾਵਾਂਗੀ। ਕਾਮਨਾ ਫਿਰ ਮਨ ਨੂੰ ਲਈ ਫਿਰਦੀ ਹੈ। ਕਾਹੂ ਫਲ ਕੀ ਇੱਛਾ ਨਹੀਂ ਬਾਛੇ, ਕੇਵਲ ਭਗਤ ਕੀਰਤਨ ਸੰਗ ਰਾਛੇ, ਸਮਾਜ ਰੋਜ਼ ਰੋਜ਼ ਸਾਰੀ ਦੁਨੀਆਂ ਦਾ ਬੁਰਾ ਹੁੰਦਾ ਜਾ ਰਿਹਾ ਹੈ। ਕਿਉਂ? ਹਰ ਬੁਰੇ ਕਰਮ ਵਿੱਚ ਮਨ ਪੂਰਾ ਹੁੰਦਾ ਹੈ, ਹਰ ਬੁਰੇ ਕਰਮ ਦੀ ਸਾਵਧਾਨੀ ਹੁੰਦੀ ਹੈ, ਹਰ ਬੁਰੇ ਕਰਮ ਵਿੱਚ ਇਕਾਗਰਤਾ ਹੁੰਦੀ ਹੈ। ਕਿਉਂ? ਖਤਰਾ ਕਾਨੂੰਨ ਦਾ, ਖਤਰਾ ਸਮਾਜ ਦਾ, ਪਕੜੇ ਜਾਵਾਂਗੇ। ਉਹਦੇ ਸੰਸਕਾਰ ਬਣ ਜਾਂਦੇ ਨੇ, ਹਰ ਬੁਰਾ ਕਰਮ ਮਨ ਦਾ ਹਿੱਸਾ ਬਣ ਜਾਂਦਾ ਹੈ। ਮਨ ਜਿਸ ਕਰਮ ਵਿੱਚ ਹੋਵੇ ਉਹੀ ਕਰਮ ਮਨ ਵਿੱਚ ਲਿਖਿਆ ਜਾਂਦਾ, ਦੂਜਾ ਨਹੀਂ। ਜਿਹੜਾ ਭੋਜਨ ਮੈਂ ਖਾ ਲਿਆ ਮੇਰੇ ਕੰਠ ਤੋਂ ਥੱਲੇ ਗਿਆ, ਮੈਂ ਪ੍ਰਵਾਨ ਦਿਆਂ, ਉਹੀ ਮੇਰੇ ਤਨ ਦਾ ਹਿੱਸਾ ਬਣਦਾ, ਦੂਜਾ ਨਹੀਂ। ਥਾਲੀ 'ਚ ਪਿਆ ਮੇਰੇ ਸਾਹਮਣੇ, ਸਾਰਾ ਦਿਨ ਪਿਆ ਰਹੇ, ਇਹ ਮੇਰੇ ਸਰੀਰ ਦਾ ਹਿੱਸਾ ਨਹੀਂ ਬਣੇਗਾ। ਇਹ ਭੋਜਨ ਕੁਛ ਮਾਤਰਾ ਵਿੱਚ ਮੇਰੇ ਸਰੀਰ ਦਾ ਹਿੱਸਾ ਉਦੋਂ ਬਣੇਗਾ ਜਦ ਮੈਂ ਖਾ ਲਵਾਂ, ਅਤੇ ਇਹਦੀ ਜਿਹੜੀ ਮਾਤਰਾ ਸਰੀਰ ਵਿੱਚ ਰਹਿ ਜਾਏਗੀ ਉਹੀ ਖੂਨ ਹੈ, ਉਹੀ ਮਾਸ ਹੈ, ਉਹੀ ਹੱਡੀਆਂ ਨੇ, ਉਹੀ ਚਰਬੀ ਹੈ। ਜਿਸ ਕਰਮ ਵਿੱਚ ਮੇਰਾ ਮਨ ਹੈ ਉਹੀ ਕਰਮ ਮੇਰੇ ਮਨ ਵਿੱਚ ਲਿਖਿਆ ਜਾਏਗਾ, ਉਹਨੂੰ ਸੰਸਕਾਰ ਕਹਿੰਦੇ ਨੇ। ਔਰ ਜਿਹੜਾ ਕਰਮ ਮਨ ਕਰਕੇ ਪੂਰਾ ਕੀਤਾ ਹੈ ਉਹ ਫਿਰ ਵਿਚਾਰਾਂ 'ਚ ਚਲੇਗਾ, ਕਿਉਂਕਿ ਮਨ ਨਾਲ ਕੀਤਾ ਹੈ, ਪੂਰੀ ਇਕਾਗਰਤਾ ਨਾਲ ਕੀਤਾ ਹੈ। ਇਹ ਜਿਹੜੇ ਵਿਚਾਰ ਨੇ ਇਹਨੂੰ ਹੀ ਕਹਿੰਦੇ ਨੇ ਮੱਥੇ ਦੇ ਲੇਖ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੜੇ ਕੀਮਤੀ ਬੋਲ, ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਬੜੀਆਂ ਬੜੀਆਂ ਪੋਥੀਆਂ ਪੜ੍ਹ ਲੈਂਦੀਆਂ, ਬੜੀ ਵਿੱਦਿਆ ਹਾਸਲ ਕੀਤੀ ਹੈ, ਬੜੀਆਂ ਬੜੀਆਂ ਡਿਗਰੀਆਂ ਨੇ, ਇਹਦੇ ਕੋਲ ਬੜੇ ਬੜੇ ਪ੍ਰਮਾਣ ਪੱਤਰ ਨੇ, ਪਰ ਸਾਹਿਬ ਕਹਿੰਦੇ ਨੇ ਮੂੜ ਦਾ ਮੂਰ ਹੈ, ਸਿਰ ਦੇ ਲੇਖ ਤੇ ਪੜ੍ਹ ਹੀ ਨਹੀਂ ਸਕਦਾ। ਬਥੇਰੀਆਂ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ ਪੜ੍ਹਨੇ ਨਹੀਂ ਆਉਂਦੇ। ਕਾਇਆ ਕਾਗਦ ਮਨ ਪਰਵਾਣਾ, ਮਨ ਪਰਵਾਣਾ ਲਿਖਿਆ ਹੋਇਆ ਲੇਖ ਹੈ, ਮਨ ਨੂੰ ਪੜ੍ਹਨਾ ਨਹੀਂ ਆਉਂਦਾ। ਇਹ ਸਿਰ ਦੇ ਲੇਖਾਂ ਨੂੰ ਪੜ੍ਹਨਾ ਨਹੀਂ ਆਉਂਦਾ, ਜੋ ਸਿਰ ਦੇ 'ਚ ਵਿਚਾਰ ਚੱਲਦੇ ਰਹਿੰਦੇ ਨੇ, ਸੋਚਣੀ ਚੱਲਦੀ ਰਹਿੰਦੀ ਹੈ, ਯਾਦਾਂ ਚੱਲਦੀਆਂ ਰਹਿੰਦੀਆਂ। ਅਗਰ ਯਾਦਾਂ ਬੁਰੀਆਂ ਚੱਲਦੀਆਂ ਪਈਆਂ ਨੇ, ਲੇਖ ਬੁਰੇ ਲਿਖੇ, ਵਿਚਾਰ ਗਲਤ ਚੱਲ ਰਹੇ ਨੇ, ਲੇਖ ਗਲਤ ਲਿਖੇ ਗਏ ਨੇ। ਸੋਚਣੀ ਗਲਤ ਚੱਲ ਰਹੀ ਹੈ, ਲੇਖ ਗਲਤ ਲਿਖੇ ਗਏ ਨੇ। ਮਹਾਰਾਜ ਕਹਿੰਦੇ ਕੋਈ ਪੜ੍ਹਦਾ ਹੀ ਨਹੀਂ, ਚੱਲਦੇ ਪਏ ਨੇ, ਲਿਖੇ ਜਾ ਰਹੇ ਨੇ ਔਰ ਅੰਦਰ ਚੱਲਦੇ ਪਏ ਨੇ। ਖਾਧਾ ਹੋਇਆ ਭੋਜਨ ਅੰਦਰ ਖੂਨ ਦੇ ਰਾਹੀਂ ਚੱਲਦਾ ਹੈ, ਮਨ ਦੇ ਤਲ ਤੇ ਕੀਤਾ ਹੋਇਆ ਪੂਰਾ ਕਰਮ ਵਿਚਾਰਾਂ ਦੇ ਚੱਲਦਾ ਰਹਿੰਦਾ ਹੈ, ਚੱਲਦਾ ਰਹਿੰਦਾ ਹੈ। ਕਾਇਆ ਕਾਗਦ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਧਾਰਮਿਕ ਵਿਦਵਾਨ ਅਨੁਭਵੀ ਪੁਰਸ਼ ਕਹਿ ਰਹੇ ਨੇ, ਸਾਰੀ ਦੁਨੀਆਂ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ, ਹਰ ਰੋਜ਼ ਔਸਤਨ ਬੁਰਾਈ ਵਧਦੀ ਜਾ ਰਹੀ ਹੈ ਸਾਰੇ ਸੰਸਾਰ ਦੇ 'ਚ, ਔਰ ਹਰ ਰੋਜ਼ ਔਸਤਨ ਭਲਾਈ ਘਟਦੀ ਜਾ ਰਹੀ ਹੈ ਸਾਰੇ ਸੰਸਾਰ ਦੇ 'ਚ। ਕਿਉਂ? ਹਰ ਬੁਰੇ ਕਰਮ ਦੇ 'ਚ ਮਨ ਦੀ ਇਕਾਗਰਤਾ ਹੈ, ਹਰ ਬੁਰੇ ਕਰਮ ਦੇ 'ਚ ਮਨੁੱਖ ਸਾਵਧਾਨ ਹੈ, ਬੇਈਮਾਨੀ ਦੇ 'ਚ ਬੜਾ ਸਾਵਧਾਨ ਹੈ। ਅਗਰ ਸਾਵਧਾਨ ਨਹੀਂ ਤਾਂ ਇਹਦੀ ਬੇਈਮਾਨੀ ਪਕੜੀ ਜਾਏਗੀ। ਹਰ ਗਲਤ ਕਰਮ ਦੇ 'ਚ ਇਹ ਪੂਰਾ ਸਾਵਧਾਨ ਹੈ, ਇਕਾਗਰ ਹੈ। ਅਗਰ ਇਕਾਗਰ ਨਹੀਂ, ਸਾਵਧਾਨ ਨਹੀਂ ਹੈ ਤਾਂ ਪਕੜਿਆ ਜਾਏਗਾ, ਦੂਜੇ ਦੀ ਪਕੜ ਦੇ 'ਚ ਆ ਜਾਏਗਾ। ਹਰ ਬੁਰੇ ਕਰਮ ਨੂੰ ਸਮਾਜ ਤੇ ਕਾਨੂੰਨ ਦੀ ਨਿਗਾਹ ਤੋਂ ਬਚਾ ਕੇ ਕਰਨਾ ਪੈਂਦਾ ਹੈ। ਸ਼ੁਭ ਕਰਮ ਦੇ ਉੱਤੇ ਕੋਈ ਪੜਦਾ ਪਾਉਣ ਦੀ ਲੋੜ ਨਹੀਂ, ਇਹ ਵੀ ਮੈਂ ਅਰਜ਼ ਕਰਦੇ ਹਾਂ। ਜਿਵੇਂ ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ, ਗੰਦਗੀ ਨੂੰ ਢੱਕਣਾ ਪੈਂਦਾ ਹੈ, ਗੰਦਗੀ ਨੂੰ ਖੁੱਲ੍ਹਾ ਨਹੀਂ ਰੱਖਣਾ ਪੈਂਦਾ, ਢੱਕਣਾ ਪੈਂਦਾ ਹੈ। ਲੇਕਿਨ ਫੁੱਲਾਂ ਨੂੰ ਢੱਕਣ ਦੀ ਲੋੜ ਹੈ, ਕਿਸੇ ਵੀ ਸ਼ੁਭ ਕਰਮ ਨੂੰ ਛੁਪਾਉਣ ਦੀ ਲੋੜ ਹੀ ਨਹੀਂ ਹੈ, ਲੋੜ ਹੀ ਨਹੀਂ ਹੈ। ਸ਼ੁਭ ਕਰਮ ਤੇ ਫੁੱਲਾਂ ਦੀ ਤਰ੍ਹਾਂ, ਉਹਨਾਂ ਦੀ ਤੇ ਮਹਿਕ ਹੈ, ਸੁੰਦਰ ਨੇ, ਬੜਾ ਸੁਹਾਪਣ ਹੈ। ਠੀਕ ਹੈ, ਜ਼ਮੀਨ ਦੇ ਉੱਤੇ ਭਾਵੇਂ ਫੁੱਲ ਵੱਧਦੇ ਜਾ ਰਹੇ ਹੋਣ, ਮਨੁੱਖ ਦੀ ਜੀਵਨ ਦੀ ਧਰਤੀ ਦੇ ਉੱਤੇ ਕੰਡੇ ਹੀ ਕੰਡੇ ਵੱਧਦੇ ਜਾ ਰਹੇ ਹਨ, ਫੁੱਲ ਕੋਈ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਬਹੁਤ ਵੱਡੀ ਸੱਚਾਈ ਹੈ। ਸਮਾਜ ਸਾਰੀ ਦੁਨੀਆਂ ਦਾ ਅਨੁਭਵੀ ਪੁਰਸ਼ ਕਹਿੰਦੇ ਨੇ, ਉਸ ਤਨ ਬੁਰਾ ਹੁੰਦਾ ਜਾ ਰਿਹਾ ਹੈ। ਬਾਜ਼ਾਰ ਦੇ ਚ ਬੁਰਾਈ, ਘਰ ਬਾਹਰ ਦੇ ਚ ਬੁਰਾਈ, ਗੁਸਤਾਖੀ ਮਾਫ, ਬਾਰ ਬਾਰ ਮਾਫ ਮਾਫ਼ੀ ਮੈਂ ਮੰਗ ਰਿਹਾ, ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰਾਈ ਲੈ ਜਾਂਦੀਆਂ ਨੇ ਪੱਗਾਂ, ਬਾਜ਼ਾਰ ਦੇ ਚ ਲੈ ਜਾਂਦੀਆਂ ਨੇ ਪੱਗਾਂ, ਮੰਦਰ ਮਸਜਿਦ ਗੁਰਦੁਆਰਿਆਂ ਚ ਬੁਰੇ ਕਰਮ ਹੁੰਦੇ ਨੇ। ਸੰਸਾਰ ਦੇ ਚ ਬੁਰੇ ਕਰਮ ਤੀਰਥਾਂ ਤੇ ਵੀ ਆਉਂਦੇ ਨੇ, ਮੰਦਰਾਂ ਚ ਵੀ ਆਉਂਦੇ ਨੇ। ਸਮੁੱਚਾ ਸੰਸਾਰ ਦਾ ਸਮਾਜਿਕ ਢਾਂਚਾ ਰੋਜ਼ ਰੋਜ਼ ਬੁਰਾ ਹੁੰਦਾ ਜਾ ਰਿਹਾ ਹੈ, ਬੁਰਾ ਹੁੰਦਾ ਜਾ ਰਿਹਾ। ਕਿਉਂ? ਬੁਰੇ ਕਰਮ ਵਿੱਚ ਪੂਰੀ ਇਕਾਗਰਤਾ ਹੈ, ਮਨ ਦਾ ਹਿੱਸਾ ਬਣ ਜਾਂਦਾ ਹੈ। ਤੇ ਜਿਹੜਾ ਕਰਮ ਮਨ ਦਾ ਹਿੱਸਾ ਬਣ ਗਿਆ, ਮਨ ਫਿਰ ਪ੍ਰੇਰਦਾ ਉਸ ਕਰਮ ਨੂੰ, ਉਹ ਕਰਨਾ ਫਿਰ ਕਰਨਾ, ਕਿਉਂਕਿ ਵਿਚਾਰਾਂ 'ਚ ਚੱਲਦਾ ਹੈ, ਸੋਚਣ 'ਚ ਚੱਲਦਾ ਹੈ। ਖਾਧਾ ਹੋਇਆ ਭੋਜਨ ਜਿਵੇਂ ਖੂਨ ਦੇ ਚੱਲਦਾ ਹੈ, ਮਨ ਦੇ ਤਲ ਤੇ ਕੀਤਾ ਹੋਇਆ ਕਰਮ ਜਿਹਦੇ 'ਚ ਇਕਾਗਰਤਾ ਹੈ, ਸਾਵਧਾਨੀ ਹੈ, ਉਹ ਮਨ ਦੇ 'ਚ ਵਾਰ ਵਾਰ ਚੱਲਦਾ ਹੈ, ਯਾਦ ਦੇ ਚੱਲਦਾ, ਵਿਚਾਰਾਂ 'ਚ ਚੱਲਦਾ, ਔਰ ਫਿਰ ਉਸ ਤੋਂ ਮਨੁੱਖ ਪ੍ਰੇਰਿਤ ਹੋ ਕੇ ਫਿਰ ਉਹੀ ਕਰਦਾ। ਇੱਕ ਭੁੱਲ ਇੱਕ ਦਫ਼ਾ ਨਹੀਂ ਕਰਦਾ, ਫਿਰ ਵਾਰ ਵਾਰ ਕਰਦਾ। ਭੁਲਾਵੜੇ ਭੁੱਲੀ ਭੁੱਲ ਭੁੱਲ ਪਛੋਤਾਣੀ। ਥੋੜ੍ਹਾ ਜਿਹਾ ਠੀਕ ਹੈ ਸਤਸੰਗੀ ਹੋਵੇ, ਕਦੀ ਕਦੀ ਗਹਿਰਾ ਜਾਂਦਾ ਹੋਵੇ ਤੋ ਪਛਤਾਪ ਕਰੇਗਾ, ਇਹ ਕੀ ਹੋ ਜਾਂਦਾ ਮੈਥੋਂ, ਇਹ ਕਿਉਂ ਹੋ ਜਾਂਦਾ, ਹੁਣ ਮੈਂ ਨਹੀਂ ਕਰਾਂਗਾ, ਫਿਰ ਕਰਦਾ। ਕਿਉਂ? ਜਦ ਬੁਰਾ ਕਰਮ ਕਰਦਾ ਉਹਦੇ 'ਚ ਪੂਰੀ ਇਕਾਗਰਤਾ ਹੈ, ਜਦ ਬਾਣੀ ਪੜ੍ਹਦਾ ਉਹਦੇ 'ਚ ਇਕਾਗਰਤਾ ਹੈ ਹੀ ਨਹੀਂ, ਜਦ ਵਾਹਿਗੁਰੂ ਵਾਹਿਗੁਰੂ ਜਪਦਾ ਉਹਦੇ 'ਚ ਇਕਾਗਰਤਾ ਹੈ ਹੀ ਨਹੀਂ। ਤੋ ਉਹ ਸ਼ੁਭ ਕਰਮ, ਉਹ ਗੁਰਬਾਣੀ ਮਨ ਦਾ ਹਿੱਸਾ ਹੀ ਨਹੀਂ ਬਣਦੀ। ਕਹਿੰਦੇ ਮੈਂ ਅੱਜ 251 ਸਾਹਿਬ ਦੇ ਪਾਠ ਕੀਤੇ ਨੇ, ਪਰ ਗੁਰਬਾਣੀ ਤੇ ਇਹ ਕਹਿੰਦੀ ਹੈ, 251 ਸਾਹਿਬ ਤੇ ਇਹ ਕਹਿੰਦੀ ਹੈ, ਕਿਨਕਾ ਏਕ ਜਿਸ ਜੀਵ ਵਸਾਵੇ ਤਾਂ ਕੀ ਮਹਿਮਾ ਗਨੀ ਨਾ ਆਵੇ। ਕੀਤੇ ਹੋਣਗੇ ਤੂੰ ਦੋ ਪਾਠ ਅੰਦਰ ਤੇ ਤੇਰੇ ਕਿਣਕਾ ਮਾਤਰ ਵੀ ਕੋਈ ਨਹੀਂ। ਜਿੰਨੇ ਚਿਰ ਤੱਕ ਮਨ ਦੀ ਪੂਰੀ ਇਕਾਗਰਤਾ ਨਾ ਹੋਵੇ, ਸਾਵਧਾਨੀ ਨਾ ਹੋਵੇ, ਉਹ ਕਰਮ ਮਨ ਦਾ ਹਿੱਸਾ ਨਹੀਂ ਬਣਦਾ, ਨਹੀਂ ਬਣਦਾ। ਜਦ ਸਾਰੀ ਦੁਨੀਆਂ ਵਿੱਚ ਬੜੇ ਬੜੇ ਸਤਸੰਗੀ ਇਸ ਤਰ੍ਹਾਂ ਦਾ ਪ੍ਰਸ਼ਨ ਕਰਦੇ ਨੇ, ਗਿਆਨੀ ਜੀ ਕੀ ਕਰੀਏ, ਸਾਵਧਾਨੀ ਇਕਾਗਰਤਾ ਇਹ ਤੇ ਬਣਦੇ ਹੀ ਨਹੀਂ। ਮੈਂ ਕਿਹਾ ਬੁਰੇ ਕਰਮ ਦੀ ਸਾਵਧਾਨੀ ਇਤਨੀ ਵਰਤ ਚੁੱਕੇ ਹਾਂ, ਗਲਤ ਕਰਮਾਂ 'ਚ ਸਾਵਧਾਨੀ ਇਤਨੀ ਵਰਤ ਚੁੱਕੇ ਹਾਂ, ਬੜੇ ਪ੍ਰਬਲ ਸੰਸਕਾਰ ਬਣ ਗਏ, ਬੜੇ ਪ੍ਰਬਲ ਸੰਸਕਾਰ ਬਣ ਗਏ। ਤੇ ਜਿਵੇਂ ਬਹੁਤ ਵੱਡਾ ਸ਼ਿਪ ਜਹਾਜ਼ ਫੂਕਿਆਂ ਨਾਲ ਨਹੀਂ ਚੱਲੇਗਾ, ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕਰਮ ਨਹੀਂ ਆਉਂਦੇ। ਕੋਈ ਵੱਡਾ ਕੰਮ ਕਰਨਾ ਉਹਦੇ ਲਈ ਸਾਧਨ ਵੱਡਾ ਜੁਟਾਉਣਾ ਪਏਗਾ। ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਨਾ ਤੇ 100 ਚੂਹਿਆਂ ਦੀ ਖਲ ਨਾਲ ਵੀ ਨਹੀਂ ਮੜਿਆ ਜਾ ਸਕਦਾ, ਉੱਠ ਦੀ ਖਲ ਚਾਹੀਦੀ ਹੈ। ਕਵੀ ਰਹੀਮ, ਛੋਟੇ ਸਾਧਨਾਂ ਨਾਲ ਵੱਡਾ ਕੰਮ ਨਹੀਂ ਹੋ ਸਕਦਾ। ਇਹਦੇ ਉੱਤੇ ਉਹਨਾਂ ਨੇ ਤਸ਼ਬੀਹ ਦਿੱਤੀ ਹੈ ਬਈ 100 ਚੂਹਿਆਂ ਦੀ ਚਮੜੀ ਇਕੱਠੀ ਕਰੋ ਤਾਂ ਵੀ ਨਗਾਰਾ ਨਹੀਂ ਮੜਿਆ ਜਾਏਗਾ, ਇੱਕ ਉੱਠ ਕਾਫੀ ਹੈ, ਨਗਾਰਾ ਮੜਿਆ ਜਾਏਗਾ। ਅਕਸਰ ਨਗਾਰੇ ਉੱਠ ਦੀ ਖਲ ਨਾਲ ਮੜੇ ਜਾਂਦੇ ਨੇ। ਵੱਡਾ ਕੰਮ ਵੱਡੇ ਸਾਧਨਾਂ ਨਾਲ ਹੋਵੇਗਾ। ਇੱਕ 5 ਮਿੰਟ ਵਾਹਿਗੁਰੂ ਵਾਹਿਗੁਰੂ ਤੂੰ ਕਰ ਲਿਆ, ਜਲਦੀ ਜਲਦੀ ਘਾਹ ਜਿਵੇਂ ਕੱਟੀਦਾ ਜਪਜੀ ਸਾਹਿਬ ਪੜ੍ਹ ਲਿਆ ਤੇ ਫਿਰ ਜਗ੍ਹਾ ਜਗ੍ਹਾ ਕਹਿੰਦਾ ਫਿਰ ਕੀ ਕਰੀਏ, ਮਨ ਤੇ ਇਕਾਗਰ ਨਹੀਂ ਆਉਂਦਾ, ਮਨ ਤੇ ਇਕਾਗਰ ਨਹੀਂ ਆਉਂਦਾ। ਫੂਕਿਆਂ ਦੇ ਨਾਲ ਕਦੀ ਜਹਾਜ਼ ਚੱਲਦੇ ਨੇ, ਚੂਹਿਆਂ ਦੀ ਖਲ ਨਾਲ ਕਿਧਰੇ ਨਗਾਰੇ ਮੜੇ ਜਾਂਦੇ ਨੇ। ਜੇ ਅੰਦਰ ਬੁਰਾਈ ਪਹਾੜ ਵਰਗੀ ਹੋ ਗਈ ਹੈ, ਬੜੀ ਪ੍ਰਬਲ ਹੋ ਗਈ ਹੈ, ਤੋ ਇਤਨੀ ਪ੍ਰਬਲਤਾ, ਇਤਨਾ ਸਮਾਂ, ਇਤਨੀ ਮਿਹਨਤ ਨਾਮ ਜਪਣ ਦੀ ਚਾਹੀਦੀ ਹੈ, ਤਾਂ ਜਾ ਕੇ ਕਿਧਰੇ ਖੇਡ ਬਣੇਗੀ। ਕਬੀਰ ਕਹਿੰਦੇ ਨੇ ਕੀ ਕਰੀਏ, ਲੋਕਾਂ ਨੂੰ ਆਰਾਮ ਖਿਲਾਉਣਾ ਜਾਣਾ ਬੱਚਿਆਂ ਦੀ ਖੇਡ ਸਮਝਿਆ, ਕੋਈ ਜਪ ਦੀ ਲੋੜ ਨਹੀਂ ਜੀ, ਕੋਈ ਤਪ ਦੀ ਲੋੜ ਨਹੀਂ, ਸਿਰਫ ਵਿਚਾਰ ਕਰੋ। ਬਾਰੰਗ ਬਾਰ ਬਾਰ ਪ੍ਰਭ ਜਪੀਏ, ਇਹ ਗੁਰੂ ਅਰਜਨ ਦੇਵ ਜੀ ਤੋਂ ਵੀ ਜ਼ਿਆਦਾ ਸਿਆਣੇ ਹੋ ਗਏ ਨੇ। ਬਾਰ ਬਾਰ ਜਪੋ, ਬਾਰ ਬਾਰ ਜਪੋ, 10 ਦਫ਼ਾ ਵਾਹਿਗੁਰੂ ਆਖੋ, ਚਲੋ ਇੱਕ ਦਫ਼ਾ 'ਚ ਥੋੜ੍ਹਾ ਜਿਹਾ ਮਨ एकाग्र होवेगा, जपी जाओ जपी जाओ, मेहनत करी जाओ। जिस वक्त मन पूरा होया, सावधानी पूरी हुई, इक्को दफा दे वाहेगुरु ने भी अंदर क्रांति पैदा कर देनी, दुनिया बदल के रख देनी है। किनका एक जिस जीव सावे, तांखी महिमा गनी ना आवे, समाज सारे दा सारा, सारी दुनिया दा बुरा होंदा जा रहा है। ये भी मैं अर्ज करा, सिर्फ एक देश दी गल नहीं है, क्यों हर बुरे कर्म दे च मन एकाग्र है और पूरा कर्म फिर आदत बन गई, स्वभाव बन गया। कर्म संस्कार स्वभाव, एक कर्म मैं अज कीता है बुरा, उदे थोड़े जिहा संस्कार बने ने, उन्हां संस्कारां ने मैनूं फिर प्रेरिया, मैं फिर कीता है, संस्कार जरा होर प्रबल बन गए ने, उन्हां प्रबल संस्कारां ने मैनूं फिर प्रेरिया, मैं फिर कीता है, संस्कार जरा होर प्रबल बन गए ने। बार बार वो कर्म रिपीट करदे आ स्वभाव बन जांदा है। कहिंदे ने कर्म बदले जा सकदे ने, संस्कार बदले जा सकदे ने, स्वभाव नहीं बदलिया जा सकता, स्वभाव नहीं बदलिया जा सकता। तुसी आखोगे स्वभाव नहीं बदलिया जा सकता, इहदे ते एक दलील देख के मैं समाप्ति करदे आ, समा मेरा हो गया। राती होवन कालिया सुपे दा सेवन, देहो बग्गा तप्पे घना कालिया कालेवन। चिट्टा सूरज चढ़िया, चारों पासे चिटियाई छा गई है, पर महाराज कहिंदे कालिया चीजा ते कालिया ही ने, उते नहीं चिटियां हो गई। मसिया दी रात, काली बोली रात, चारों पासे कालक ही कालक छा गई है, पर चिटियां चीजा ते चिटियां ही ने, इस कालक दा उन्हां दे उते कोई असर नहीं। जिहदा स्वभाव संत बन गया है, करोड़ा दुष्ट उन्हों मिलन, वो अपना संतपना नहीं छेगा। संत ना छे संत ही, जे कोटक मिले असंत, मलयागर भयंगम बेड़े हो तो